ਅਸੀਂ ਜੋ ਉਹ ਮਹੱਲਾ ਕਹਿੰਦਾ ਹੈ ਸਾਨੂੰ ਖੋਜ ਕਰਨੀ ਪੈਣੀ ਬਾਣੀ ਚੋਂ ਵੀ ਅਸੀਂ ਕੀ ਜਪਣਾ ਹੈ। ਹੁਣ ਤੁਕ ਆਈ ਹੈ ਹਰੇ 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 ਰਸਨਾ ਕਹੋ ਹਰੇ 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 ਰਸਨਾ ਕਹੋ ਰਹਾਓ ਹਰੇ ਹਰੇ ਹਰੇ। ਹੁਣ ਇੱਥੇ ਹਰ ਹਰ ਕਹਾਂਗੇ ਤੇ ਗਾ ਹੀ ਨਹੀਂ ਹੋਣਾ ਠੀਕ। ਨਾਮ ਸਿਹਾਰੀ ਹੈ ਹਰ ਦੇ, ਇਸੇ ਕਰਕੇ ਸਾਰੀ ਬਾਣੀ ਦਾ ਐਸੀ ਬੇਅਦਬੀ ਹੋ ਰਹੀ ਹੈ। ਸੱਤ ਨਾਮ ਨਹੀਂ ਹੈ, ਉਹ ਸੱਤੇ ਨਾਮ ਹੈ, ਹਰ ਨਹੀਂ ਹੈ, ਕਿਤੇ ਵੀ ਹਰ ਨਹੀਂ ਲਿਖਿਆ, ਹਰੇ ਹੈ। ਸਾਨੂੰ ਵੀ ਹੋਸ਼ ਆਈ, ਦਿੱਲੀ ਚ ਅਸੀਂ ਅਭਿਆਸ ਕਰ ਰਹੇ ਸੀ, ਅਸੀਂ ਇਹਦੇ ਵਿੱਚ ਜਿੱਦਾਂ ਬਾਣੀ ਪੜ੍ਹਦੀ, ਸਾਡੀ ਇੱਕ ਬੀਬੀ ਕਾਫੀ ਉਮਰ ਦੀ, ਉਹ ਚੁੱਪ ਕੀਤੇ, ਅਸੀਂ ਸਾਨੂੰ ਨਹੀਂ ਸੀ ਪਤਾ ਵੀ ਮਹਾਰਾਜ ਨੇ ਕਿਹਦੇ ਕਿਹਦੇ ਥਰੂ ਸਾਨੂੰ ਗਿਆਨ ਭੇਜਣਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਇਸ ਕਰਕੇ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਜੇ ਸ਼ਬਦ ਦੀ ਵਿਚਾਰ ਸੰਗਤ ਚ ਬੈਠ ਕੇ ਕਰੋਗੇ, ਮਹੱਲਾ ਚੌਥਾ ਕਾਂਡੜੇ ਦੀ ਵਾਰ ਚ ਕਹਿੰਦਾ ਰੱਬ ਵਰਤੇਗਾ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਇੱਥੇ ਸਾਹ ਸੰਗਤ ਨਹੀਂ ਲਿਖਿਆ, ਸੰਗਤ ਹੈ ਬਾਹਰ ਦੀ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਰੱਬ ਨੂੰ ਬੁੱਝੋ, ਸ਼ਬਦ ਦੀ ਵਿਚਾਰ ਕਰੋ, ਸ਼ਬਦ ਦਾ ਜਪ ਕਰੋ, ਵਿੱਚ ਸੰਗਤ ਚੋਂ ਵਰਤਦਾ ਹੈ। ਇਸ ਕਰਕੇ ਅਸੀਂ ਸਦਾ ਹੀ ਹਰ ਹਰ ਪੜ੍ਹਦੇ ਸੀ। ਉਹ ਇੱਕ ਵਾਰੀ ਸ਼ਬਦ ਚੌਂਕੀ ਤੋਂ ਬਾਅਦ ਉਹ ਬੀਬੀ ਹੱਡੀ ਦੀ ਹੈ ਨਾ, ਅਸੀਂ ਕਦੀ ਨਹੀਂ ਲੈਂਦੇ, ਕਿਉਂਕਿ ਅਸੀਂ ਨਾ ਉਹਦਾ ਲੈਂਦੇ ਹਾਂ ਜਿਹੜਾ ਗੁਜ਼ਰ ਚੁੱਕਾ ਹੋਵੇ, ਔਰ ਉਹਦੇ ਨਾਲ ਕੋਈ ਚੀਜ਼ਾਂ ਵਰਤ ਚੁੱਕੀਆਂ ਹੋਣ ਤਾਂ ਅਸੀਂ ਉਹਦਾ ਨਾਂ ਰਿਕਾਰਡ ਕਰਾਈਦਾ। ਇੱਕ ਜੀਂਦੇ ਜੀ ਅਸੀਂ ਕਦੀ ਉਸ ਬੰਦੇ ਦਾ ਨਾਂ ਨਹੀਂ ਲਿਆ, ਕਿਉਂਕਿ ਕੀ ਪਤਾ ਕੱਲ ਨੂੰ ਡਿੱਗ ਪਵੇ, ਕੀ ਕੱਬ ਉੱਚੇ ਕੱਬ ਨੀਚੇ, ਕਦੋਂ ਕੋਈ ਬੰਦਾ ਡਿੱਗ ਪਏ, ਅਸੀਂ ਰਿਕਾਰਡ ਕਰਾਈ ਹੋਏ ਤੇ ਕਹੋ ਜੀ ਉਹ ਬੰਦੇ ਦੀ ਆਹ ਹਾਲਤ ਹੈ। ਇਸ ਕਰਕੇ ਜਿਹੜਾ ਬੰਦਾ ਪੂਰਨ ਗੁਜ਼ਰ ਜਾਂਦਾ ਹੈ ਅਸੀਂ ਉਹਦਾ ਨਾਂ ਦਿੰਦੇ ਹਾਂ, ਕਿਉਂਕਿ ਜਿਸ ਬੀਬੀ ਨਾਲ ਕੈਂਸਰ ਆਪਣਾ ਠੀਕ ਕੀਤਾ ਅਭਿਆਸ ਦੇ ਨਾਲ, ਔਰ ਬਾਬੂ ਤੇਜਾ ਸਿੰਘ ਪਸੌੜੀਏ ਦੀ ਦੋਹਤੀ, ਔਰ ਉਹ ਬੀਬੀ ਨੇ ਜਿਹਨੇ ਕੈਂਸਰ ਦਾ ਇਲਾਜ ਆਪਣੇ ਅਭਿਆਸ ਨਾਲ ਕੀਤਾ, ਡਾਕਟਰ ਹੈਰਾਨ ਰਹਿ ਗਏ। ਅਸੀਂ ਉਹਦੀ ਸਾਰੀ ਹਿਸਟਰੀ ਹੁਣ ਬਣਾ ਰਹੇ ਹਾਂ ਤਾਂ ਕਿ ਸਿੱਖਾਂ ਦਾ ਭਲਾ ਹੋਏ, ਔਰ ਇਹ ਗੁਰੂ ਦੀ ਵਡਿਆਈ ਜਾਗਰ ਹੋਵੇ ਅਕਾਲ ਪੁਰਖ ਦੀ, ਵੀ ਕੈਂਸਰ ਦਾ ਇਲਾਜ ਹੈਗਾ ਵੈ, ਉਹ ਹੈ ਅਭਿਆਸ, ਪਰਮੇਸ਼ਰ ਦਾ ਨਾਮ ਜਪਣਾ, ਔਰ ਅਸੀਂ ਉਹਦਾ ਨਾਂ ਹੁਣ ਡਟ ਕੇ ਕਹੀਦਾ, ਕਿਉਂਕਿ ਅਖੀਰ ਤੇ ਸਾਰੀ ਸੰਗਤ ਚ ਬੈਠ ਕੇ ਫਤਿਹ ਬੁਲਾ ਕੇ ਬਾਹਾਂ ਖੋਲ ਦਿੱਤੀਆਂ, ਔਰ ਉਹਦਾ ਅੰਤ ਸਮਾਂ ਆਇਆ ਵੀ ਮੈਂ ਹੁਣ ਜਾ ਰਹੀ ਹਾਂ, ਤੇ ਔਰ ਪੂਰੀ ਰਾਜੀ ਹੋ ਕੇ ਗਈ, ਔਰ ਉਹਦੀ ਹਿਸਟਰੀ ਅਸੀਂ ਬਣਾ ਰਹੇ ਹਾਂ, ਪਰ ਉਹ ਗੁਜ਼ਰ ਚੁੱਕੀ ਹੈ। ਇਸ ਕਰਕੇ ਉਹਦਾ ਨਾਂ ਅਸੀਂ ਪੂਰੀ ਡਿਟੇਲ ਚ ਅਸੀਂ ਹਿਸਟਰੀ ਟਿਕਟਾਂ ਤੋਂ, ਹਸਪਤਾਲ ਦੀਆਂ ਫਾਈਲਾਂ ਤੋਂ ਸਾਰੇ ਲਫ਼ਜ਼ ਲਿਆ ਰਹੇ ਹਾਂ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਪਰਮੇਸ਼ਰ ਦੇ ਨਾਮ ਚ ਇੰਨੀ ਸ਼ਕਤੀ ਹੈ, ਇਹਦੇ ਚ ਕੈਂਸਰ ਵੀ ਰਾਜ਼ੀ ਹੋ ਸਕਦਾ ਹੈ। ਆ ਅਸੀਂ ਉਹ ਤੁਕ ਲਈ ਹੈ ਵੀ ਕੈਂਸਰ ਕਾਹਦੇ ਨਾਲ ਰਾਜ਼ੀ ਹੋਣਾ ਹੈ, ਇਸ ਹਰ ਹਰ ਕਹਿਣ ਦੀ ਪਹਿਲੀ ਤੁਕ ਹੈ ਰਾਮ ਰਸਾਇਣੇ ਨਿਤ ਉਠ ਪੀਵਾ ਰਾਮ ਰਸਾਇਣੇ ਨਿਤ ਉਠੇ ਪੀਵੋ। ਉਹ ਕਿੱਦਾਂ ਪੀਣੀ ਹੈ? ਹਰੇ 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 ਰਸਨਾ ਗਾਹੋ ਹਰੇ 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 ਰਸਨਾ ਗਾਹੋ ਰਹਾਓ। ਉਹ ਬੀਬੀ ਸਾਨੂੰ ਬਾਅਦ ਚ ਕਹਿਣ ਲੱਗੀ, ਕਹਿੰਦੇ ਪਿਤਾ ਜੀ ਨੂੰ ਕਹੋ ਵੀ ਬਾਕੀ ਤੇ ਸਾਰੇ ਸ਼ੁੱਧ ਪੜ੍ਹਦੇ ਹੈ ਤੇ ਸੱਤੇ ਨਾਮ ਗੁਰੇ ਸਾਰੀਆਂ ਸਿਹਾਰੀਆਂ ਬੁਲਾਉਂਦੇ ਹੈ। ਕਹਿੰਦੇ ਮੈਂ ਤੇ ਕਹਿ ਨਹੀਂ ਸਕਦੀ। ਪਿਤਾ ਜੀ ਨੂੰ ਕਹੋ ਵੀ ਇਹ ਹਾਰ ਨੂੰ ਹਾਰ ਕਿਉਂ ਕਹਿੰਦੇ, ਹਰੇ ਕਿਉਂ ਨੀ ਕਹਿੰਦੇ? ਅਸੀਂ ਚਾਹ ਵੀ ਆ ਤੇ ਮਹਾਰਾਜ ਦਾ ਗਿਆਨ ਉਦਣ ਤੋਂ ਅਸੀਂ ਕੰਨਾਂ ਨੂੰ ਹੱਥ ਲਾਇਆ ਵੀ ਕਦੀ ਹਰ ਨੀ ਕਹਿਣਾ, ਕਦੇ ਲਿਖਿਆ ਹਰੇ ਹੈ ਤੇ ਅਸੀਂ ਕਿਉਂ ਨਾ। ਔਰ ਫਿਰ ਜਿਸ ਵੇਲੇ ਬੋਲ ਕੇ ਦੇਖਿਆ ਗਾ ਕੇ ਦੇਖਿਆ ਉਹ ਬਿਲਕੁਲ ਹੀ ਫਿੱਟ ਬੈਠਦਾ, ਜੇ ਉਹ ਨਾ ਪਾਵਾਂਗੇ ਤਾਲ ਸੁਰਤਾਲ ਨੀ ਠੀਕ ਰਹਿੰਦੀ। इस करके बहुत पूर्ण ब्रह्म ज्ञान है। इसे करके उत्ते घर लिखे है, घर उत्ते जेडे लिखे है तीजा घर दूजा घर ओ तबले दिया पालना है भी इस तरह गाना है, इस तरह गाना और इथे तक ये चीजा लिखिया भी हरे 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 जेड़ा तुसी अभ्यास भी करना है ना ये ऐदा करना है जिदा कठिया होके ना जनानिया पेट दिया ने वो एक नैन रखी हुंदी है फारन करा ली सारे साडे पिंडी थानी साडी भैन भाजी सी उन्हें वो परेड कराई जेडी जेडी सुरताल चना पिछे ओनु लाइन चू कर दिंदी सी ओने मार दी एन परेड कराउनी ते ओ बिलकुल ही उस जेडी पिटन की तर्ज है ओदे ते महाराज ना अलानिया लिखी बाणी आई है वो असी फिर बाणी गाई उस पिटन दे उत्ते ओ एन अलानिया उसे तरह ही सौ जी आ अपना की आ सौ जी आसी हैरान रह गए आंदा ऐसी बाणी और महाराज ने अलानियां लिखिया महाराज ने बाणी पाई है लुक जे पिटोगी तो टावी रब का नैन लग वो होर कोई जपाउंदी वाह शेरा वाह वाह शेरा वाह महाराज कहते वाह वाह तुसी गुरमंत्र जपो इस करके साडी बाणी भरपूर है और खास करके साडे पंजाबियों लई पिंडां थां लई साडा बंदा हर पिंड दा बंदा रब नूं मिल सकदा जे किते बाणी दे हिसाब नाल उहनां नूं समझाया जाए अभी ते उहनां नूं होर ही कुचाले बने खंड पाठ संक्रांत सारा हिंदुइज्म की वार चिट्टे आ जो बाणी कहिंदी है हरां दे पिछे नाम जपण मार शाम नूं बैठ के नाम जपण और एडे पिंडां थां च सारा बाणी उहनां नूं लिखी है अलाणियां लिखियां भी पिटो ना फिर गीत लिखे है और सुहाग लिखे है सब कुछ लिखे भी जान जाओ जी कि सब कुछ आ पढ़ो गंदिया गंदे रिकॉर्ड ना लाओ आज अजकल रवाज चले आ इन्ने गंदे इन्ने अजकल ऐसे लुच मंडली चली है भी जेडे पिछे असि कंजर ते कंजरिया कहते सी ना अजकल ओ थां थां आर्टिस्ट बनी बैठे है आर्ट है जी ओ मार मूविया टीविया मार साडा जीवन खराब कर रहे ओ गंद खिल रहे आ जेडे पिछे कंजर कंजरिया काम करते सी अजकल उन्हां नूं आर्टिस्टां दा नाम दिता है अजकल बड़े मशहूर हैं सारे गुरुद्वारे च भी बनाउंदे उन्हां नूं सब थां ओ आर्टिस्ट है सिर्फ उन्होंने लेवल आर्टिस्ट का लाता ते अंदर 24 घंटे कंजरा कंजरिया का जीवन है उन्होंने इस करके असी वार्निंग दिने साडी बाणी च इन्हां गड़े गीतां नाल इन्हां नूं सब तों वधिया साडे कोल मौसीकी और म्यूजिकल और ऐसियां चीजां लिखियां हर बन्ने असी ओह गावांगे और पिंडां पिंडां च पहुंचावांगे कि भाई परमेश्वर का भजन करो ए चंगे बन्ने लगो और ओहदे नाल सारी क्योंकि साडे कोल पूरा खजाना है तू दादे का खोल डिठा खजाना पा मेरे मन पाया एहो जा खजाना किसे कोल दुनिया च ना है ना होना ना लोड़ ही है गां क्योंकि इट सर पूर्ण ब्रह्म ज्ञान है एदे नाल ही सारी दुनिया च प्रचार हो सकदा मैन काइंड दा कोई सुख मिल सकदा जिन्हों भी ऐस बने लगन इस करके असी हैरान रह गए कि जदू हरे 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 क्या एन सुरताल च पूरी आ गई इस करके ओ किसे बीबी दे थ्रू आया कहंदे जी बाकी पढ़दे हो ते इहदी सिहारी क्यों नहीं बनाउंदे असी फिर सब सिहारियां बनाउणियां और ऐलान कीता कि साडा अंकड़ ते सियारी गूंगी नहीं है इहदी आवाज है गूंगी कदी ना करो इस नूं इहनूं बुलाओ तां स्पष्ट होगी हरे 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 रसु नाम का हो हरे 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 रसु नाम का हो रहाओ हरे 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 रस ओ हरे 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 रस रहाओ हुण असी हरे हरे नहीं जपना बाणी साडी सगल जमाती है असी वी आर क्लास फैलो द फॉल गुरु नानक नु पुछिया तेरा धर्म की है तेरा पंथ की है तेरा रास्ता की है ए थोड़ा जो जवाब और जप दे विच मौजूद है वो है सगल जमाती वो कहना मैं सारिया जमातां च जाना ਸਾਰੀਆਂ ਜਮਾਤਾਂ ਚ ਮੈਂ ਬੈਠਦਾ, ਉਹਨਾਂ ਦੇ ਗੁਣ ਲੈ ਲੈਣਾ ਤੇ ਉਹਨਾਂ ਦੇ ਔਗਣ ਢੱਕ ਲੈਣਾ। ਸਾਂਝ ਕਰੀਜੇ ਗੁਣਾ ਕਿਹੜੀ ਛਾੜ ਔਗਣ ਚੜੀ। ਕਹਿੰਦੇ ਮੈਂ ਸਾਰੀਆਂ ਜਮਾਤਾਂ ਚ ਮੇਰੀ ਨਿਭ ਜਾਂਦੀ ਹੈ। ਕਹਿੰਦੇ ਬਾਬਾ ਨਾਨਕ ਤੇਰੀ ਕਿੱਦਾਂ ਨਿਭਦੀ ਹੈ, ਸਾਰੀਆਂ ਜਮਾਤਾਂ ਚ ਤੂੰ ਜਾਣਾ। ਉਹ ਕਹਿੰਦੇ ਮੈਂ ਸਾਰੀਆਂ ਜਮਾਤਾਂ ਅਟੈਂਡ ਕਰਦਾ ਪਰ ਮੈਂ ਉਹਨਾਂ ਦੇ ਗੁਣਾਂ ਦੀ ਸਾਂਝ ਕਰ ਲੈਣਾ ਤੇ ਔਗਣ ਜਿਹੜੀ ਹੈ ਉਹਦੀ ਮੈਂ ਆਤਮਿਕ ਬੋਲ ਦਿੰਦਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਾਣ ਵਾਸਤੇ ਨਾਨਕ ਆਵੇ ਸ਼ਬਦ ਜਿਹੜਾ ਜਪੋ ਤਾਂ ਇੱਕੋ ਨਾਮਾ ਤੋਂ ਬਾਅਦ ਆਏਗਾ, ਉਹ ਅਸੀਂ ਅੱਗੇ ਲਾਵਾਂਗੇ। ਸਭ ਤੋਂ ਪਹਿਲਾਂ ਉਸ ਰਾਗ ਦਾ ਸ਼ਬਦ ਹੈ ਜਿਹੜਾ ਅਸੀਂ ਲਈ ਆ ਰਹੇ ਹਾਂ, ਜਪੋ ਤਾਂ ਇੱਕੋ ਨਾਮਾ। ਅਗਲਾ ਸ਼ਬਦ ਆ ਹੁੰਦਾ ਹੈ ਜੇ ਤੂੰ ਨਾਮ ਜਪਦਾ ਹੈ ਤੇ ਮਤ ਬਾਕੀਆਂ ਨੂੰ ਵੱਢ ਵੱਢ ਕੇ ਪੈ ਜਾਂ ਖਾਊ ਜਾਂ ਬਾਕੀਆਂ ਨੂੰ ਤੂੰ ਘਰਦਿਆਂ ਨੂੰ ਛੋੜੀ ਤੇ ਟੰਗ ਲੈ ਕਿ ਤੁਸੀਂ ਨੀ ਜਪਦੇ, ਰਾਹ ਨੀ ਕਰਦੇ। ਤੇ ਜੇ ਨਾਮ ਜਪਣਾ ਹੈ ਤੇ ਅਗਲਾ ਸ਼ਬਦ ਵੀ ਨੋਟ ਕਰ। ਉੱਥੇ ਬਾਬੇ ਨੇ ਕਿਹਾ ਹੈ ਸ਼ਬਦ ਚ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਐਸਾ ਗਿਆਨ ਜਪੋ ਮਨ ਮੇਰੇ ਹੋ ਚਾਕਰ ਸਾਚੇ ਕੇਰੇ। ਆ ਗਿਆਨ ਦਿੱਤਾ ਅਗਲੇ ਸ਼ਬਦ ਚ ਅਸੀਂ ਗਾਂਹ ਆਵਾਂਗੇ। ਪਰ ਸਗਲ ਜਮਾਤ ਚ ਬੈਠਣ ਦਾ ਡਿਸਿਪਲਿਨ ਇਹ ਹੈ ਵੀ ਅੰਦਰਲੇ ਬੰਨੇ ਆ ਥੰਮ ਰੂਲ ਰੱਖੇ ਬਾਬੇ ਨਾਨਕ ਦਾ ਵੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਇਸ ਕਰਕੇ ਮੈਂ ਸਾਰਿਆਂ ਦੇ ਗੁਣਾਂ ਦੀ ਸਾਂਝ ਕਰਦਾ ਹਾਂ ਤੇ ਉਹਨਾਂ ਦੇ ਔਗਣ ਢੱਕਣ ਦਾ ਮਤਲਬ ਹੈ ਮੈਂ ਔਗਣ ਉਹਨਾਂ ਦੇ ਟੋਲਰੇਟ ਕਰਦਾ ਹਾਂ। ਇਹ ਬੜੀ ਮੁਸ਼ਕਲ ਗੱਲ ਹੈ। ਤੁਹਾਡੇ ਚਾਣ ਕੇ ਕੋਈ ਤੁਹਾਨੂੰ ਕ੍ਰਿਟੀਸਾਈਜ਼ ਕਰੇ ਜੀ ਇਹ ਐਡੀ ਉੱਚੀ ਜੀ ਨਾਮ ਜਪਣ ਦਾ ਕੀ ਫਾਇਦਾ, ਤੁਹਾਡੇ ਅੱਗ ਲੱਗ ਜਾਊਗੀ। ਪੈਦਾ ਓਏ ਏਦਾਂ ਹੀ ਜਪਣਾ ਚਾਹੀਦਾ। ਇਹ ਸਾਡੇ ਕੋਲ ਟੋਲਰੈਂਸ ਫੈਕਟਰ ਹੈ। ਇਹੋ ਹੀ ਸਾਡਾ ਬਾਬਾ ਨਾਨਕ ਸਿਖਾਲਦਾ ਵੀ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੀ ਘੁੰਮ, ਸਾਡੀ ਬਾਣੀ ਇਹ ਸਿਖਾਲਦੀ। ਟੋਲਰੈਂਸ ਫੈਕਟਰ ਸਾਡਾ ਕਿੰਨਾ ਹੋਣਾ ਚਾਹੀਦਾ, ਫਰੀਦਾ ਬੁਰੇ ਦਾ ਭਲਾ ਕਰ। ਬਾਬਾ ਨਾਨਕ ਕਹਿੰਦਾ ਟੋਲਰੈਂਸ ਫੈਕਟਰ ਇੰਨਾ ਜ਼ਿਆਦਾ ਹੋਣਾ ਚਾਹੀਦਾ। ਇਹ ਹੈ ਘਰ ਦੇ ਵਿੱਚ ਵੀ ਨਿਭਾਉਣ ਦਾ ਸੁਨਹਿਰੀ ਅਸੂਲ। ਘਰ ਦੇ ਵਿੱਚ ਫੈਮਿਲੀ ਸਾਡੀ ਨਿਭਦੀ ਕਿਉਂ ਨਹੀਂ, ਸ਼ਰੀਕੇ ਨਾਲ ਕਿਉਂ ਨਹੀਂ ਬਣਦੀ, ਆਪਣੀ ਵਾਈਫ ਨਾਲ ਕਿਉਂ ਨਹੀਂ ਬਣਦੀ, ਕਈ ਵਾਰੀ ਬੱਚਿਆਂ ਨਾਲ ਕਿਉਂ ਨਹੀਂ ਬਣਦੀ, ਸਾਡੇ 'ਚ ਟੋਲਰੈਂਸ ਫੈਕਟਰ ਹੈ ਨਹੀਂ। ਅਸੀਂ ਕਿਸੇ ਦੇ ਔਗਣਾਂ ਨੂੰ ਟੋਲਰੇਟ ਨਹੀਂ ਕਰ ਸਕਦੇ, ਅਸੀਂ ਗੁੱਸੇ 'ਚ ਆ ਜਾਂਦੇ। ਉਹਨਾਂ ਦੇ ਗੁਣਾਂ ਦੀ ਸਾਂਝ ਕਰਨੀ ਹੈ, ਉਹਨਾਂ ਦੇ ਔਗਣ ਨੂੰ ਢੱਕਣ ਦਾ ਮਤਲਬ ਹੈ, ਛੱਡਣ ਦਾ ਮਤਲਬ ਹੈ ਟੋਲਰੇਟ ਕਰਨਾ ਉਹਨਾਂ ਦੇ ਔਗਣ। ਇਹਦੇ ਨਾਲ ਜਾਓ ਕਦੀ ਕੋਈ ਘਰ ਦੇ ਵਿੱਚ ਲੜਾਈ ਹੋ ਜਾਏ ਜਾਂ ਫੈਮਿਲੀ 'ਚ ਕਦੀ ਕੋਈ ਪਾੜ ਪੈ ਜਾਏ, ਸਿਰਫ ਅਸੀਂ ਕਿਸੇ ਦੇ ਔਗਣਾਂ ਨੂੰ ਟੋਲਰੇਟ ਨਹੀਂ ਕਰਦੇ। ਸਾਡੀ ਬਾਣੀ ਦਾ ਹੁਕਮ ਹੈ ਸਾਂਝ ਕਰੀਜੇ ਗੁਣਾ ਕੇਰੀ ਛਾੜ ਔਗਣ ਚੜੀਏ। ਉਹਨਾਂ ਦੇ ਔਗਣਾਂ ਨੂੰ ਨਹੀਂ ਦੇਖਣਾ, ਉਹਨਾਂ ਦੇ ਗੁਣ ਦੀ ਸਾਂਝ ਕਰ ਲਓ। ਸਾਨੂੰ ਸਹਾਰਨੇ ਪੈਣੇ ਆ, ਸਾਡੇ 'ਚ ਇੰਨੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਕਿ ਇਹ ਇਹਨੂੰ ਬੜਾ ਭਾਰਾ ਗੁਣ ਕੇ ਆ, ਇਹਨੂੰ ਹੀ ਧੀਰਜ ਗੁਣ ਕੇ ਆ। ਜਤ ਪਹਾਰਾ ਧੀਰਜ ਸੁਣਿਆ, ਧੀਰਜ ਇੱਕ ਐਸੀ ਚੀਜ਼ ਹੈ ਕਿ ਹਰ ਵੇਲੇ ਧੀਰਜ 'ਚ ਰਹੋ, ਗੁਣਾਂ ਦੀ ਸਾਂਝ ਕਰੋ। ਉਹ ਬਾਬਾ ਕਹਿੰਦਾ ਮੈਂ ਸਾਰੇ ਜਮਾਤਾਂ ਦੀ ਜਾਣਾ, ਉਹਨਾਂ ਦੇ ਮੈਂ ਗੁਣਾਂ ਦੀ ਸਾਂਝ ਕਰ ਲੈਣਾ ਤੇ ਔਗਣ ਮੈਂ ਉਹਨਾਂ ਦੇ ਟੋਲਰੇਟ ਕਰ ਲੈਣਾ, ਮੇਰੀ ਨਿਭਦੀ ਜਾਂਦੀ ਹੈ। ਤੇ ਫਿਰ ਬਾਣੀ 'ਚ ਲਿਖਿਆ ਵੀ ਤੁਸੀਂ ਵੀ ਇਸ ਰਸਤੇ ਤੇ ਆਓ, ਆਈ ਪੰਥੀ ਆਈ ਪੰਥੀ ਇਸ ਰਸਤੇ ਤੇ ਆਈ ਆਈ ਪੰਥੀ ਤੇ ਐਸੇ ਰਸਤੇ 'ਚ ਤੂੰ ਆਈ। ਕਿਹੜਾ ਆਈ ਪੰਥੀ? ਫੈਗਲ ਜਮਾਤ। ਜਪ ਬਾਣੀ ਬਹੁਤ ਗੂੜੀ ਹੈ। ਸਿੱਧ ਸੀ, ਬੜੇ ਬੜੇ ਹੋਰ ਸੀ, ਸਾਰੇ ਸੀ, ਉਹਨਾਂ ਦੇ ਵਿੱਚ ਬੈਠ ਕੇ ਮਹਾਰਾਜ ਨੇ ਕਿਹਾ ਤੇਰਾ ਪੰਥ ਕਿਹੜਾ, ਤੇਰਾ ਰਸਤਾ? ਕਹਿੰਦਾ ਕਹਿੰਦੇ ਤੁਸੀਂ ਦੀ ਆਈ ਪੰਥੀ ਫੈਗਲ ਜਮਾਤੀ, ਇਸ ਰਸਤੇ ਤੇ ਆਓ। ਔਰ ਇਸੇ ਰਸਤੇ ਨੂੰ ਗੁਰਸਿੱਖਾਂ ਦੀ ਗਾਂ ਕਿਹਾ ਗੁਰਸਿੱਖ ਮੀਤ ਚਲੋ ਗੁਰ ਚੱਲ। ਜਿੱਦਾਂ ਗੁਰੂ ਚੱਲਿਆ ਹੈ, ਗੁਰੂ ਕਿੱਦਾਂ ਚੱਲਿਆ ਹੈ? ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਸਾਰੇ ਸ਼ਬਦ, ਉਹਨਾਂ ਦੀ ਜਨਮ ਸਾਖੀ ਹੈ ਸਾਰੇ ਸ਼ਬਦ, ਉਹਨਾਂ ਦੀ ਇਤਿਹਾਸ ਹੈ ਸਾਰੇ ਸ਼ਬਦ। ਸ਼ਬਦ ਤੋਂ ਬਾਅਦ ਕੋਈ ਲਾਈਨ ਅਸੀਂ ਮੰਨਣ ਨੂੰ ਤਿਆਰ ਨਹੀਂ ਹੈ। ਜੋ ਸ਼ਬਦ ਚੋਂ ਲੇਖਿਆ ਉਹਨਾਂ ਦਾ ਜੀਵਨ 100% ਤੈਰੀ ਕਰਦਾ ਸੀ ਜਿਸ ਤਰ੍ਹਾਂ ਦੇ ਸ਼ਬਦ। ਸ਼ਬਦ ਚ ਕੁਛ ਹੋਰ ਲਿਖਿਆ, ਜਨਮ ਸਾਖੀ ਹੈ ਉਹਨਾਂ ਦਾ ਜੀਵਨ ਹੋਰ, ਕਈ ਕਈ ਵਿਆਹ ਕਰ ਦਿੱਤੇ, ਕਈ ਕਈ ਕੁਛ ਕਰ ਦਿੱਤੇ, ਅਸੀਂ ਬਕਵਾਸ ਮੰਨਦੇ ਹਾਂ। ਕੋਈ ਵੀ ਬਾਬੇ ਹੁਕਮ, ਬਾਬੇ ਨਾਨਕ ਦੇ ਹੁਕਮ ਤੋਂ ਉਲਟ ਨਹੀਂ ਸਿੱਖ ਜਾਂਦਾ ਸੀ ਜਾਂ ਗੁਰੂ। ਬਾਬੇ ਨਾਨਕ ਨੇ ਲਿਖਿਆ ਸੱਤੀ ਰੰਨੀ ਘਰੇ ਸਿਆਪਾ। ਬਾਬਾ ਨਾਨਕ ਕਹਿੰਦਾ ਸਿਆਪਾ ਪਾਉਣਾ ਤੇ ਹੋਰ ਵਿਆਹ ਕਰਾ ਦੋ, ਸੱਤੀ ਰੰਨੀ ਘਰੇ ਸਿਆਪਾ। ਰਮਾਇਣ ਦੀ ਸਟੋਰੀ ਕਾਹਦੀ ਹੈ? ਰਮਾਇਣ ਕਾਹਦਾ ਕੁਆੜਾ ਪਿਆ? ਆਹ ਬਾਪ ਨਾਲ ਵਿਆਹ ਕਰਾ ਲਏ ਤੇ ਉਹ ਪੁੱਤ ਨੂੰ ਬਦਮਾਸ਼ ਕਰ ਦਿੱਤਾ। ਆਹ ਮਹਾਭਾਰਤ ਦਾ ਕਾਹਦਾ ਪੁਆੜਾ? ਇਹਨੇ ਨੇ ਵਿਆਹ ਜਾਂ ਸਾਰੇ ਪੁਆੜੇ ਕਾਹਦੇ ਹੈ? ਇਹ ਬਾਬੇ ਨਾਨਕ ਨਾਲ ਕੱਢ ਕੇ ਦੱਸਿਆ ਵੀ ਸੱਤੀ ਰੰਨੀ ਘਰੇ ਸਿਆਪਾ। ਇਹ ਮੁਸਲਮਾਨ ਸਿਆਪਾ ਪਾਉਂਦੇ ਆਪਣੇ, ਉਹਨਾਂ ਦੀਆਂ ਰੰਨੀਆਂ। ਸਾਡੇ ਸਿੱਖ ਨੂੰ ਕਦੀ ਬਾਬੇ ਨਾਨਕ ਦੀ ਲਾਈਨ ਤੋਂ ਉਲਟ ਨਹੀਂ ਜਾ ਸਕਦਾ ਕੋਈ ਗੁਰੂ। ਇਹਨਾਂ ਨੇ ਉਹ ਤੂਫਾਨ ਮਚਾਇਆ, ਉਹ ਨਿੰਦਿਆ ਕੀਤੀ ਗੁਰੂਆਂ ਦੀ, ਕਿਉਂਕਿ ਇਹਨਾਂ ਨੂੰ ਰਾਜੇ ਮਹਾਰਾਜਿਆਂ ਨੇ ਚੀਜ਼ਾਂ ਲਿਖਾਈਆਂ ਔਰ ਉਹਨਾਂ ਦੇ ਇਹਨਾਂ ਨੇ ਵਿਆਹ ਹੁੰਦੇ ਸੀ। ਉਹਨਾਂ ਨੇ ਕਹਿਤਾ ਜਰਾ ਕਵੀ ਸੰਤੋਖ ਸਿੰਘ ਜੀ ਪਾ ਦਿਓ ਇਤਿਹਾਸ ਦੇ ਵਿੱਚ ਨੀ, ਸਾਰੇ ਉਹ ਪਾਈ ਜਾਂਦੇ ਸਾਰਾ। ਕਦੀ ਐਡਾ ਐਡੀ ਨਿੰਦਿਆ ਕੀਤੀ ਹੈ, ਉਹ ਬੰਦੇ ਹੈ ਹੀ ਨੀ ਜਿਹਨਾਂ ਲਈ ਲਿਖੇ ਆ। ਇਸ ਕਰਕੇ ਬੜੇ ਧਿਆਨ ਨਾਲ ਤੁਰਨ ਦੀ ਲੋੜ ਹੈ। ਉਹਨਾਂ ਦੀ ਹਿਸਟਰੀ ਸਾਡੀ ਬਾਣੀ ਹੈ, ਬਾਣੀ ਦੇ ਵਿੱਚ ਅਗਰ ਲਫ਼ਜ਼ ਆ ਗਿਆ ਸੱਤੀ ਰੰਨੀ ਘਰੇ ਸਿਆਪਾ, ਕੀ ਮਜਾਲ ਹੈ ਕਿਸੇ ਗੁਰੂ ਨਾਲ ਜਾਂ ਕਿਸੇ ਨਾਲ ਦੂਸਰੀ ਜੱਦ ਕੀਤੀ ਹੋਵੇ। ਉਹ ਸ਼ਾਦੀ ਵੀ ਕਰਦੇ ਸੀ, ਨਾਮ ਰੱਬ ਨਾਲ ਪਹੁੰਚਦੇ ਸੀ, ਉਹਨਾਂ ਦਾ ਤੇ ਵਿਆਹ ਰੱਬ ਨਾਲ ਹੁੰਦਾ ਸੀ। ਕਹੋ ਕਬੀਰ ਮੋਹੇ ਵਿਆਹੇ ਚੜੇ ਹੈ ਪੁਰਖ ਏਕ ਭਗਵਾਨਾ, ਸੱਤ ਸੱਤੇ ਮੇਰੇ ਬਾਬਲਾ, ਹਰ ਦਾਨ ਦੇਵੋ ਮੈਂ ਦਾਜੋ। ਹਰ ਇੱਕ ਦਾ ਵਿਆਹ ਵਿਆਹ ਦਾਜ ਵੀ ਲਿਆ, ਪਰ ਜੋ ਬਾਣੀ ਵੀ ਲਿਖਿਆ ਔਰ ਜੋ ਜੋ ਵਿਆਹ ਅਸੀਂ ਕੱਲ ਪਿੱਛੇ ਸਟੁੱਕ ਪੜੀ ਸੀ ਨਾ, ਜੇ ਲੋੜੇ ਵਾਰ ਬਾਰ ਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਾਮ, ਸਦਾ ਹੋਵੇ ਸੁਹਾਗਣੀ, ਹਰ ਜੀਓ ਮਰੇ ਨਾ ਜਾਏ ਰਾਮ। ਹਰ ਸਿੱਖ ਦਾ ਫਰਜ਼ ਹੈ, ਉਹਦੇ ਘਰ ਵਾਲਾ ਉਹਦਾ ਕੋਈ ਪਤੀ ਪਰਮੇਸ਼ਰ ਨਹੀਂ ਹੈ, ਖਸਮ ਨਹੀਂ ਹੈ, ਖਸਮ ਸਾਡਾ ਰੱਬ ਹੈ। ਸਿੱਖੀ ਜੀ ਜੀਵਨ ਸਾਥੀ ਹੈ, ਦੋਨੋਂ ਜਣੇ ਜੀਵਨ ਸਾਥੀ ਹੈ। ਉਹਦੇ ਜੀਵਨ ਸਾਥੀ ਦੇ ਨਾਲ ਜੀਵਨ ਸਾਥੀ ਵਾਲਾ ਤਲਕ ਰੱਖੋ, ਉੱਥੋਂ ਬਾਅਦ ਦੋਨਾਂ ਨਾਲ ਰਲ ਕੇ ਰੱਬ ਨੂੰ ਮਿਲਣਾ ਹੈ ਕਿ ਨਾ ਕਿ ਇੱਕ ਰੱਬ ਬਣ ਜਾਏ, ਪਤੀ ਪਰਮੇਸ਼ਰ ਤੇ ਜਨਾਨੀ ਨੂੰ ਗੁਲਾਮ ਹੀ ਬਣਾਈ ਰੱਖੇ ਸਾਰੀ ਉਮਰ, ਜਾਂ ਜਨਾਨੀ ਪਰਵਾਹ ਹੀ ਨਾ ਕਰੇ ਘਰ ਵਾਲੇ ਦੀ। ਉਹ ਇਹ ਘਰ ਵਾਲਾ ਪਰਵਾਲਾ ਕੋਈ ਨੀ, ਜੀਵਨ ਸਾਥੀ ਹੈ। ਦੋਨਾਂ ਨੇ ਇਕੱਠਿਆਂ ਨਾਲ ਰੱਬ ਭਗਤੀ ਕਰਨੀ, ਇਕੱਠਿਆਂ ਨਾਲ ਪਾਉਣਾ ਹੈ, ਇਕੱਠਿਆਂ ਨੇ ਜੀਵਨ ਨਿਭਾਉਣਾ ਹੈ। ਲੇਕਿਨ ਖਸਮ ਸਾਡਾ ਉਹ ਹੈ, ਅਸੀਂ ਉਹ ਦਰਜਾ, ਰੱਬ ਵਾਲਾ ਦਰਜਾ ਕਦੀ ਆਪਣੇ ਘਰ ਵਾਲੇ ਨੂੰ ਨਹੀਂ ਦੇ ਸਕਦੇ। ਅਸੀਂ ਸਪਾਹੂ ਸਨ ਆਪਸ ਦੇ ਵਿੱਚ। ਇਹ ਜਿਹੜਾ ਲਫ਼ਜ਼ ਅਮਰੀਕਾ ਲਫ਼ਜ਼ ਵਿਕਰਿਆ ਸਪਾਹੂ ਸੇ, ਬਿਲਕੁਲ ਠੀਕ ਹੈ। ਇਹ ਇਹ ਸਾਡੀ ਬਾਣੀ ਚ ਨਹੀਂ ਆਉਂਦਾ ਸਪਾਹੂ ਸਾ ਲਫ਼ਜ਼। ਆ ਜਿਹੜਾ ਜਨ ਹੈ, ਜਨੀ ਲਫ਼ਜ਼ ਹੈ ਨੀ, ਜਨ ਸਪਾਹੂ ਸਾ ਜਨੀ ਭਗਤ ਲਫ਼ਜ਼ ਜਨ ਹੈ, ਭਗਤ ਲਫ਼ਜ਼ ਸਪਾਹੂ ਸਾ, ਭਗਤ ਨੀ ਲਫ਼ਜ਼ ਹੈ ਨੀ ਸਾਰੀ ਬਾਣੀ ਚ। ਭਗਤ ਕੌਮਨ ਜੈਂਡਰ ਹੈ, ਜਨ ਕੌਮਨ ਜੈਂਡਰ ਹੈ, ਸਿੱਖ ਕੌਮਨ ਜੈਂਡਰ ਹੈ। ਇਹਨਾਂ ਦੇ ਗੇਸ ਮਹਾਰਾਜ ਦਾ ਨਾਂ ਨਹੀਂ ਦਿੱਤੇ। ਇਸ ਕਰਕੇ ਇਹ ਜਿਹੜੇ ਕਹਿੰਦੇ ਪੰਜਾਂ ਪਿਆਰਿਆਂ ਚ ਬੀਬੀ ਨਹੀਂ ਹੋ ਸਕਦੀ, ਅਸੀਂ ਧਾੜ ਕੇ ਚਾਰ ਖੰਡੇ ਬਾਟੇ ਦੀਆਂ ਪੌੜਾਂ ਕਰ ਚੁੱਕੇ ਹਾਂ, ਜਾਂ ਰੋਕ ਕੇ ਸਾਨੂੰ ਦੱਸੋ। ਔਰ ਸਾਰਿਆਂ ਤੋਂ ਜ਼ਿਆਦਾ ਵਿੱਚ ਬੀਬੀਆਂ ਹੁੰਦੀਆਂ, ਕਿਉਂਕਿ ਉਹਨਾਂ ਦਾ ਜ਼ਿਆਦਾ ਅਭਿਆਸ ਚੱਲਦਾ। ਅਸੀਂ ਜਿਹਦਾ ਨਾਮ ਚੱਲਦਾ ਅਸੀਂ ਉਹਨੂੰ ਪੰਜਾਂ ਪਿਆਰੇ ਚ ਰਹਿ ਲੈਂਦੇ। ਇਸ ਕਰਕੇ ਜਿਹੜਾ ਇਹ ਕੌਮਨ ਜੈਂਡਰ ਹੈ, ਜੀਵਨ ਸਾਥੀ ਹੈ, ਉਹ ਖਸਮ ਸਾਡਾ ਰੱਬ ਹੈ, ਇਹ ਬੜੀਆਂ ਵਗਿਆ ਬਾਣੀ ਚੋਂ ਢੋਰੀਆਂ। ਕੋਈ ਦੂਸਰੀ ਸ਼ਾਦੀ ਅਲਾਓ ਕਰਨ ਦਾ, ਵਾਇਆ ਕਰਨ ਦਾ ਅਲਾਓ ਨਹੀਂ ਹੈ ਸਾਨੂੰ, ਬਾਕੀ ਜੀਵਨ ਰੱਬ ਲਾਓ। ਜੇ ਤੁਹਾਡਾ ਕੋਈ ਐਸਾ ਹੈ ਰੱਬ ਲਾਓ, ਰੱਬ ਜਿੱਥੇ ਜਾਂ ਮਰਨਾ ਵੀ ਹੈ ਤੁਸੀਂ ਗਾਂ, ਸਾਡਾ ਬ੍ਰਹਮ ਗਿਆਨ ਹੋਰ ਬੰਨੇ ਜਾਣ ਹੀ ਨਹੀਂ ਦਿੰਦਾ। ਸੋ ਗੁਰੂਆਂ ਬਾਣੀ ਅਸਲ ਹਿਸਟਰੀ ਹੈ, ਬਾਣੀ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਲਿਖੀਆਂ। ਭਾਈ ਜਿਹੜਾ ਰਸਨਾ ਨਾਲ ਨਾਮ ਜਪਣਾ ਹੈ, ਉਹ 100 ਦੁਆਵਾਂ ਦੀ ਦੁਆ ਹੈ। ਹਰੇ 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 ਰਸਨਾ ਕਹੋ ਰਾਮ ਰਸਾਇਣੇ ਨਿਤ ਉਠੇ ਪੀਓ। ਹੁਣ ਅਸੀਂ ਹਰ ਹਰ ਨਹੀਂ ਜਪਣਾ, ਅਸੀਂ ਜਪਣਾ ਹੈ ਗੁਰੂ ਗੁਰੂ ਜਪੇ ਮੀਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ। ਜਿਹੜੇ ਗੁਰੂ ਗੁਰੂ ਜਪੇ, ਉਹ ਗੁਰੂ ਜਪੇ, ਜਿਹੜਾ ਆਪਣੇ ਆਪਣੇ ਗੁਰੂ ਦਾ ਮੰਤਰ ਲਿਆ ਹੈ ਉਹ ਜਪੇ, ਪਰ ਪਰਮੇਸ਼ਰ ਦਾ ਨਾਮ ਜਪੇ। ਇਸ ਕਰਕੇ ਅਸੀਂ ਗੁਰੂ ਗੁਰੂ ਜਪਣਾ ਹੈ, ਇਹਦਾ ਫਲ ਦੇਖੋ। ਅਸੀਂ ਕਰਮ ਖੰਡ ਤੱਕ ਰੋਜ਼ ਪਹੁੰਚ ਸਕਦੇ ਹਾਂ। ਉਸ ਕਰਮ ਖੰਡ ਚ ਬੈਠੇ ਹੀ ਬੇਗਮਪੁਰਾ ਸਹਿਰ ਕੋ ਨਾਉ ਤੇ ਜੋ ਹਮ ਸਹਿਰੀ ਸੁਮੀਤ ਹਮਾਰਾ, ਜਿਹੜੀ ਉੱਥੇ ਤੱਕ ਚੜਾਈ ਹੈ ਉਹ ਸਾਡਾ ਮੀਤ ਬਾਣੀ ਚ ਲਫ਼ਜ਼ ਲਿਖਿਆ, ਮੀਤ ਲਫ਼ਜ਼ ਦੀ ਟਰਮ ਨੌਲੇਜ ਹੀ ਫੜ ਲਈ ਅਸੀਂ ਵੀ ਜਿੱਥੇ ਮੀਤ ਆ ਜਾਏ ਉਹ ਕਰਮ ਖੰਡ ਦਾ ਵਾਸੀ ਹੈ। ਇਸ ਕਰਕੇ ਗੁਰੂ ਗੁਰੂ ਜਪਣ ਦੀ ਐਡਾ ਮਹੱਤਤਾ ਦਿੱਤੀ ਹੈ ਵੀ ਤੂੰ ਉਸ ਕਰਮ ਖੰਡ ਤੱਕ ਅਭਿਆਸ ਕਰਕੇ ਪਹੁੰਚ ਸਕਦਾ ਹੈ ਕਿ ਤੇਰਾ ਮੁੱਖ ਦਰਬਾਰ ਚ ਉੱਜਲ ਹੋਏਗਾ ਜੇ ਤੂੰ ਗੁਰੂ ਗੁਰੂ ਜਪ ਕੇ ਆ ਤੇ। ਇਸ ਕਰਕੇ ਗੁਰੂ ਗੁਰੂ ਜਪੇ ਮੀਤ ਮੁਖ ਉਜਲ ਹੋਵੇ ਦਰਬਾਰੇ ਰਹਾਓ। ਸੋ ਅਸੀਂ ਉਹ ਸ਼ਬਦ ਸ਼ੁਰੂ ਕੀਤਾ ਹੈ ਹਰੇ 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 ਰਸੂਨਾ ਕਹੋ ਰਾਮ ਰਸਾਇਣੇ ਨਿਤ ਉੱਥੇ ਪੀਵੋ। ਜੇ ਤੂੰ ਕਿਤੇ ਲੱਗਾ ਰਿਹਾ ਨਾ ਇਸ ਨੂੰ ਜਪਣ ਰੋਜ਼ ਸਵੇਰੇ ਤੇ ਉਹਦੇ ਗੁਰ ਪ੍ਰਸਾਦ ਦੇ ਨਾਲ ਤੂੰ ਕਦੀ ਡੈਥ ਲੈਸ ਹੋ ਜਾਏਗਾ, ਅਮਰ ਹੋ ਜਾਏਗਾ। ਐਡੀ ਤੁਕ ਹੈ
ਜੀਵਤ 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 ਰਹੋ ਰਾਮ ਰਸਾਇਣੇ ਨਿਤ ਉਠ ਪੀਵੋ।
ਰਸਾਇਣ ਉਹ ਬੂਟੀ ਹੁੰਦੀ ਸੀ ਜਿਹੜੀ ਹਨੂਮਾਨ ਪਹਾੜ ਤੋਂ ਲਿਆ ਕੇ ਤੇ ਲਛਮਣ ਨੂੰ ਜਿੰਦਾ ਕੀਤਾ ਸੀ, ਤਾਂ ਪਹਿਲਾਂ ਜੀਵਤ ਜੀਵਤ ਲਫ਼ਜ਼ ਹੈ। ਰਸਾਇਣ ਉਹ ਹੈ ਸੌ ਦੁਆਵਾਂ ਦੀ ਇੱਕੋ ਦੁਆ, ਰਸਾਇਣ ਉਹ ਟੌਨਕ ਹੈ ਜਿਹੜੀ ਤੂੰ ਰੋਜ਼ ਅਗਰ ਜਪੇਗਾ ਤੇ ਸਦਾ ਲਈ ਤੂੰ ਅਮਰ ਹੋ ਜਾਏਗਾ, ਮਰ ਨਹੀਂ ਸਕੇਗਾ। ਇਹ ਐਡੀ ਵੱਡੀ ਚੀਜ਼ ਹੈ, ਇਹਨੂੰ ਰਸਾਇਣ ਕਿਹਾ ਹੈ। ਇਸ ਕਰਕੇ ਸਾਡਾ ਰਸਾਇਣ ਕੀ ਹੈ? ਸਾਡੀ ਰਸਾਇਣ ਹੈ ਸ਼ਬਦ ਦਾ ਜਪਣਾ ਹੈ, ਉਚਾਰਨ ਕਰਨਾ ਹੈ, ਇਹ ਪਹਿਲਾਂ ਕੰਠ ਨਾਲ ਕਰਨਾ ਹੈ। ਕੰਠ ਵੋਕਲ ਕਾਰਡਸ ਨੂੰ ਕਿਹਾ ਹੈ, ਜਿਹੜੇ ਗਲ ਦੇ ਆ ਮਸਲ ਹੈ ਨਾ, ਇਹਨਾਂ ਨੂੰ ਯੂਜ਼ ਕਰਨਾ ਪੈਣਾ ਹੈ। ਸਾਡਾ ਅਭਿਆਸ ਪਹਿਲਾਂ ਗੁੰਗਾ ਨਹੀਂ ਹੈ, ਸਾਡਾ ਅਭਿਆਸ ਬੋਲ ਬੋਲ ਕੇ ਕਰਨਾ ਪੈਣਾ ਹੈ। ਬੋਲ ਦੇ ਸੱਚ ਨਾਮ ਕਰਤਾਰ, ਬਾਬਾ ਨਾਨਕ ਮਹੱਲਾ ਪਹਿਲਾ, ਬੋਲੋ ਸੱਚ ਨਾਮ ਕਰਤਾਰ ਮਹੱਲਾ ਪਹਿਲਾ। ਉਹਨੇ ਤੋਰਿਆ ਹੈ ਅਭਿਆਸ, ਇਹਨੂੰ ਬੋਲਣਾ ਪੈਣਾ ਅਭਿਆਸ। ਇਹ ਜਿਹੜੇ ਆ ਅੱਜ ਕੱਲ ਦੇ ਸਾਧ ਸੰਤ ਜਾਂ ਕਈ ਤੁਰੇ ਉਹ ਤਰੀਕੇ ਕੱਢੇ ਆ, ਕਦੀ ਆਪਣੇ ਗੁਰੂ ਨੂੰ ਨੀ ਪੁੱਛਦੇ ਸ਼ਬਦ ਰਾਹੀਂ ਵੀ ਹੇ ਬਾਬਾ ਨਾਨਕ ਤੂੰ ਕਿੱਦਾਂ ਅਭਿਆਸ ਕੀਤਾ ਹੈ। ਉਹ ਲਿਖ ਲਿਖੀ ਸ਼ਬਦ ਥੱਕ ਗਿਆ ਭਾਈ, ਇਹ ਬੋਲਣਾ ਪੈਣਾ ਹੈ। ਬੋਲੋ ਸੱਚ ਨਾਮ ਕਰਤਾ। ਔਰ ਫਿਰ ਅਗਲੀ ਤੁਕ ਲਾਈ ਰਹਾਉ ਦੀ, ਇਹਦੇ ਨਾਲ ਫਾਇਦਾ ਪਤਾ ਕੀ ਹੋਏਗਾ? ਤੇਰਾ ਮਾਨ ਬਾਰ ਬਾਰ ਜਿਹੜਾ ਅੰਦਰ ਬਾਹਰ ਜਾਂਦਾ ਹੈ ਖੁੜੋ ਜਾਏਗਾ। ਫਿਰ ਚੈਨੀ ਪਾਰਸ ਕੜਾ ਹੈ ਪਰਮੇਸ਼ਰ ਦੇ ਨਾਮ। ਬਾਬਾ ਜੀ ਦੇ ਬੜੇ ਉੱਚ ਹੱਦੀ ਵਹਿਣ ਹੈ, ਇਹਨਾਂ ਨੂੰ ਸਮਝਣਾ। ਇਹਨੂੰ ਸਮਝਣ ਲਈ ਹੀ ਸਾਰੇ ਮਹੱਲਿਆਂ ਦਾ ਬਾਣੀ ਲਿਖੀ, ਨਹੀਂ ਤੇ ਉਹਨਾਂ ਨੂੰ ਲਿਖਣ ਦੀ ਲੋੜ ਨਹੀਂ ਸੀ ਆਪਣੇ ਗੁਰੂ ਦੇ ਬਰੋਬਰ। ਸਿਰਫ ਉਹਨਾਂ ਦੀ ਬਾਣੀ ਇੰਨੀ ਡੂੰਘੀ ਹੈ ਮਹੱਲੇ ਪਹਿਲੇ ਦੀ ਉਹਨੂੰ ਖੋਲਣ ਲਈ ਹੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜ਼ਹੂਰ ਚ ਆਈ ਔਰ ਉਹ ਵੀ ਬੜੇ ਅਦਬ ਦੇ ਨਾਲ ਲਿਖਿਆ ਤੇ ਸਾਰੀ ਬਾਣੀ ਚ ਜਨ ਨਾਨਕ ਨੂੰ ਹੀ ਵਡਿਆਈ ਦਿੱਤੀ ਆਪ ਦਾਸਨ ਦਾਸ ਰਹੇ ਜਿੱਥੇ ਦੇਖੋਗੇ ਜਨ ਨਾਨਕ ਵੀ ਨਾ ਜਨ ਹੋਈ ਹੈ ਅਸੀਂ ਉਹਦੇ ਵੀ ਡਾਲੇ ਗੋਲੇ ਇਸ ਕਰਕੇ ਐਡੀ ਗਰੀਬੀ ਚ ਮਹੱਲਿਆਂ ਨਾਲ ਗਾਂ ਬਾਣੀ ਲਿਖੀ ਬਰਾਬਰੀ ਨਹੀਂ ਕੀਤੀ ਪਰ ਗਰੀਬੀ ਚ ਲਿਖੀ ਕਿਉਂਕਿ ਮਹੱਲੇ ਪਹਿਲੇ ਦੀ ਬਾਣੀ ਸਮਝ ਆਉਣੀ ਇੰਨੀ ਮੁਸ਼ਕਲ ਹੈ ਹੱਦਾਂ ਹੀ ਟੱਪ ਗਈ ਹੈ ਹੁਣ ਇਹਦੀ ਚ ਲਿਖੇ ਆ ਰਹਾਉ ਦੀ ਤੁਕ ਪੜਨ ਲੱਗਾ ਮੈਂ
ਬੋਲੋ ਸੱਚ ਨਾਮ ਕਰਤਾਰ ਫੋਨੇ ਬਾਹਰ ਨਾ ਆਵਨ ਵਾਰ
ਫੁਨੇ ਹੁਣ ਲਫ਼ਜ਼ ਫੁਨੇ ਆ ਗਿਆ ਬਾਰ ਬਾਰ ਆਊਗਾ ਬਾਣੀ ਚ ਫੁਨੇ ਬਾਲ ਜਵਾਨੀ ਔਰ ਬਿਰਦ ਫੁਨੇ ਤੀਨ ਅਵਸਥਾ ਜਾ ਪੜੀ ਜਾਂਦੀ ਹਾਂ ਪੌੜ ਕਰੀ ਜਾਂਦੀ ਹਾਂ ਫੁਨੇ ਦਾ ਮਤਲਬ ਵੀ ਕਿਸੇ ਨੂੰ ਪਤਾ ਨੌਵੀਂ ਮਹੱਲੇ ਦੇ ਸ਼ਲੋਕ ਦੋ ਦੋ ਭਾਈ ਏਕਾ ਲਾਲਾ ਪੜੀ ਜਾਂਦੇ ਪਾਠ ਦਾ ਭੋਗ ਪਾ ਕੇ ਉਹ ਪੜ੍ਹਨ ਦਾ ਕੀ ਫਾਇਦਾ ਜੇ ਤੁਹਾਨੂੰ ਪਤਾ ਹੀ ਨਹੀਂ ਪੜ੍ਹ ਕੀ ਰਹੇ ਬਾਲ ਜਵਾਨੀ ਔਰ ਬਿਰਧ ਫੁਨੇ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਵੇਣ ਬਿਰਥਾ ਸਭ ਹੀ ਹੁਣ ਫੁਨੇ ਉੱਥੇ ਵੀ ਆ ਗਿਆ ਬੰਦੇ ਦੀ ਜਿਹੜਾ ਸਾਈਕਲ ਚੱਲਦਾ ਹੈ ਜੰਮਣ ਮਰਨ ਦਾ ਹਮੇਸ਼ਾ ਹੀ ਬੰਦਾ ਪਹਿਲਾਂ ਬਾਲਪਨ ਆਉਂਦਾ ਹੈ ਫਿਰ ਜਵਾਨੀ ਆਉਂਦੀ ਹੈ ਫਿਰ ਬੁਢਾਪਾ ਆਉਂਦਾ ਉੱਥੋਂ ਬਾਅਦ ਫਿਰ ਸਾਈਕਲ ਚੱਲ ਪੈਂਦਾ ਮੁੜ ਕੇ ਫਿਰ ਜੰਮ ਪੈਂਦਾ ਫਿਰ ਬਾਲ ਫਿਰ ਜਵਾਨੀ ਫਿਰ ਬੁਢਾਪਾ ਫਿਰ ਏਦਾਂ ਮਹਾਰਾਜ ਕਹਿੰਦਾ ਤੂੰ ਕਈ ਵਾਰੀ ਜਨਮ ਲਿਆ ਮਾਨਸ ਦਾ ਹੀ ਪਰ ਤੂੰ ਬਾਰ ਬਾਰ ਜੰਮਦਾ ਰਿਹਾ ਤੇ ਮਰਦਾ ਰਿਹਾ ਔਰ ਆਹ ਅਵਸਥਾ ਫੁਨੇ ਆਉਂਦੀਆਂ ਰਹੀਆਂ ਬਾਲ ਜਵਾਨੀ ਔਰ ਬਿਰਧ ਫੁਨੇ ਲੌਟ ਲੌਟ ਕੇ ਇਹਨੂੰ ਕਹਿੰਦੇ ਰੀਅਟੈਲੀਏਸ਼ਨ ਅੱਜ ਇਸ ਵੇਲੇ ਫੌਜਾਂ ਦਾ ਹਮਲਾ ਹੁੰਦਾ ਹੈ ਸਾਰੀ ਉਹਨੂੰ ਕਹਿੰਦੇ ਉਹ ਕਿਤੇ ਰੀਅਟੈਲੀਏਸ਼ਨ ਨਾ ਹੋ ਜਾਏ ਮੋੜਵਾਂ ਦੱਤਾ ਨਾ ਲੱਗ ਜਾਏ ਮੋੜਵਾਂ ਹੱਲਾ ਕਹਿੰਦੇ ਉਹਨੂੰ ਪਿੰਡੀ ਥਾਈ ਪੱਠੇ ਕੁੱਤਰ ਲੱਗੇ ਕਹਿੰਦੇ ਯਾਰ ਆ ਮੋੜਵਾਂ ਦੱਤਾ ਲਾ ਦੇ ਹੁਣੇ ਉਹ ਉਲਟਾ ਕੇ ਜਿਹੜੀ ਚੀਜ਼ ਲਾਉਣੀ ਹੈ ਉਹਨੂੰ ਕਹਿੰਦੇ ਰੀਅਟੈਲੀਏਸ਼ਨ ਇਸੇ ਨੂੰ ਫੋਨ ਕਿਹਾ ਹੈ ਇਹ ਬੜਾ ਜ਼ਰੂਰੀ ਲਫ਼ਜ਼ ਹੈ ਜਦੋਂ ਮਨ ਤੁਸੀਂ ਅਸੀਂ ਮਨ ਅਸੀਂ ਜਪ ਰਹੇ ਹਾਂ ਮਨ ਛੇਤੀ ਨਾਲ ਬਾਹਰ ਜਾਂਦਾ ਅਸੀਂ ਉਹਨੂੰ ਫਿਰ ਫੜ ਕੇ ਅੰਦਰ ਲਿਆਉਂਦੇ ਫਿਰ ਮਨ ਨਾ ਵਿਚਾਰਾਂ ਰਾਹੀਂ ਬਾਹਰ ਜਾਣਾ ਮਨ ਕੋਈ ਚੀਜ਼ ਨਹੀਂ ਹੈ ਮਨ ਸਾਡੇ ਵਿਚਾਰ ਹੀ ਹੈ ਸਾਡੇ ਵਿਚਾਰ ਨਿਕਲਦਾ ਉਹ ਅਸੀਂ ਸਾਡਾ ਧਿਆਨ ਚੜਾ ਗਿਆ ਵਾ ਧਿਆਨ ਦਾ ਖੜਾ ਕਰਨਾ ਹੀ ਹੈ ਮਨ ਨੂੰ ਅੰਦਰ ਰੱਖਣਾ ਵਿਚਾਰਾਂ ਨੂੰ ਉੱਠਣ ਹੀ ਨਾ ਦੇਣਾ ਅੰਦਰੋਂ ਇਸ ਕਰਕੇ ਕੋਈ ਵਿਚਾਰ ਨਾ ਉੱਠੇ ਜੋ ਜਪਦੇ ਹੋ ਉਹਨੂੰ ਸੁਣੋ ਇਹ ਧੁਨਵੇਂ ਧਿਆਨ ਧਿਆਨ ਲੱਗ ਜਾਊਗਾ ਵਿਚਾਰ ਉੱਠਣਗੇ ਅਸੀਂ ਵਿਚਾਰਾਂ ਨੂੰ ਨੱਪਣਾ ਨਹੀਂ ਸਿੱਖਦੇ ਜਿਸ ਵੇਲੇ ਜਪਦੇ ਹਾਂ ਅਸੀਂ ਸੁਣੀ ਚੜੀਏ ਜੋ ਜਪਦੇ ਹਾਂ ਸੁਣੀ ਚੜੀਏ ਸੁਣੀ ਚੜੀਏ ਲੇਕਿਨ ਸਾਨੂੰ ਸੁਣ ਨਹੀਂ ਹੁੰਦਾ ਕਿਉਂਕਿ ਮਨ ਚ ਵਿਚਾਰ ਛੇਤੀ ਨਾਲ ਉੱਠਣੇ ਸ਼ੁਰੂ ਹੋ ਜਾਂਦੇ ਪਹਿਲਾਂ ਪੰਜ ਦਸ ਜਾਂ ਪੰਦਰਾਂ ਸੈਕਿੰਡ ਐਨ ਠੀਕ ਰਹਿੰਦਾ ਮਨ ਫਿਰ ਬਹੁਤ ਜ਼ੋਰ ਜ਼ੋਰ ਦੀ ਭੱਜਣਾ ਸ਼ੁਰੂ ਕਰ ਦਿੰਦਾ ਵਿਚਾਰਾਂ ਰਾਹੀਂ ਉੱਠਣ ਲੱਗ ਪੈਂਦੇ ਵਿਚਾਰ ਬੰਦਾ ਕਹਿੰਦਾ ਆ ਕੀ ਹੋ ਗਿਆ ਇਹਦੇ ਤੋਂ ਘਾਬਰਨਾ ਨਹੀਂ ਚਾਹੀਦਾ ਇਹ ਪਹਿਲੀ ਹਾਲਤ ਹੈ ਸੋ ਜਿਹੜਾ ਮਨ ਬਾਹਰ ਅੰਦਰ ਜਾਣਾ ਉਹਦੇ ਲਈ ਫੁਨੇ ਲਿਖਿਆ ਬਾਬਾ ਜੀ ਕਹਿੰਦੇ ਮਹਾਰਾਜ ਕਿ ਤੂੰ ਬੋਲੀ ਚੱਲ ਨਾਮ ਨੂੰ ਇਹਦੇ ਚ ਇੰਨੀ ਪਾਰਸ ਕਲਾ ਹੈ ਪਰਮੇਸ਼ਰ ਦੇ ਨਾਮ ਚ ਆ ਜਿਹੜਾ ਤੂੰ ਸ਼ਬਦ ਜਪ ਰਿਹਾ ਇਹਦੇ ਨਾਲ ਹੀ ਦੁਨੀਆ ਬਣਦੀ ਹੈ ਔਰ ਇਹਦੇ ਨਾਲ ਹੀ ਉਹ ਢਾ ਛੱਡਦਾ ਦੁਨੀਆ ਤੇਰਾ ਨਾ ਕੁਛ ਸਵਾਲ ਹੁੰਦਾ ਅਸੀਂ ਆਹ ਡਾਈਨ ਦਾਂਗੇ ਤੇਰੀ ਉਤਪਤੇ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਉਤਪਤ ਹੋਵੇ ਸ਼ਬਦ ਨਾਲ ਹੀ ਉਹ ਦੁਨੀਆ ਸਾਰੀ ਬਣਾਉਂਦਾ ਹੈ ਔਰ ਸ਼ਬਦ ਨਾਲ ਹੀ ਢਾ ਛੱਡਦਾ ਹੈ ਕੀਤਾ ਪਸਾਓ ਇੱਕੋ ਪਵਾਓ ਪਿਸਤੇ ਹੋਏ ਲਫ਼ ਤੁਰਿਆ ਅਕਾਲ ਪੁਰਖ ਪਹਿਲਾਂ ਆਪ ਕਈ ਯੁੱਗ ਅਰਬਦ ਨਰਬਦ ਧੰਦੂ ਘਰ ਆਈ ਰਿਹਾ ਅਰਬਦ ਨਰਬਦ ਇੰਨੇ ਯੁੱਗ ਉਹਨੂੰ ਮੌਜ ਹੀ ਨਹੀਂ ਆਈ ਦੁਨੀਆ ਬਣਾਉਣ ਦੀ ਇਹ ਕਹਾਣੀ ਇਹ ਕਥਾ ਰੱਬ ਦੀ ਕਥਾ ਬਾਬਾ ਨਾਨਕ ਪਿੱਛੇ ਜਾ ਕੇ ਲਿਖਦਾ ਆਪਣੀਆਂ ਤੁਖਾਰੀ ਰਾਗ ਜਾਂ ਕਿਹੜੇ ਚ ਕਹਿੰਦਾ ਵੀ ਉਹਨੂੰ ਜਦੋਂ ਮੌਜ ਆਈ ਪਹਿਲਾਂ ਤੇ ਉਹ ਧੰਦੂ ਘਰ ਆ ਰਿਹਾ ਅਰਬਦ ਨਰਬਦ ਇਹ ਦੁਨੀਆ ਬਣੀ ਵੀ ਨਹੀਂ ਸੀ ਆਪ ਉਹ ਧੁਨ ਚ ਹੀ ਸਮਾਇਆ ਰਿਹਾ ਧੁਨ ਦੇ ਵਿੱਚ ਹੀ ਰੱਬ ਇੱਕ ਹੈ ਉਹ ਧੁਨ ਰੂਪ ਹੈ ਉਹ ਜਿਹੜਾ ਲਫ਼ਜ਼ ਊੜਾ ਨਹੀਂ ਹੈ ਪਹਿਲਾਂ ਪਹਿਲਾਂ ਏਕਾ ਪਾ ਕੇ ਵੀ ਰੱਬ ਇੱਕੋ ਹੀ ਇੱਕ ਹੈ ਉਹਦਾ ਕੋਈ ਆਸਾਨੀ ਨਹੀਂ ਹੈ ਉਹ ਆਪ ਹੀ ਆਪ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਉਹਨੇ ਧੁਨ ਚੱਕੀ ਤੇ ਨਾਮ ਬਣ ਗਏ ਉਹਦੀ ਰਚਨਾ ਕੀਤੀ ਨਾਮ ਦੀ ਉਥੋਂ ਬਾਅਦ ਕੁਦਰਤ ਬਣ ਆਪੀ ਸਾਰੀ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਮ ਦੋਈ ਕੁਦਰਤ ਸਾਜੀ ਉਹਨੇ ਇੱਕ ਸ਼ਬਦ ਚੱਕਿਆ ਹੈ ਆ ਸ਼ਬਦ ਜਿਹਦਾ ਜਿਹੜਾ ਅਸੀਂ ਜਪਨੇ ਹਾਂ ਜਪਣ ਵਾਲਾ ਸ਼ਬਦ ਉਹਨੇ ਇੱਕ ਸ਼ਬਦ ਚੱਕਿਆ ਗੁਰਮੰਤਰ ਚੱਕਿਆ ਨਾਮ ਚੱਕਿਆ ਉਪਦੇਸ਼ ਚੱਕਿਆ ਦੀਖਿਆ ਚੱਕਿਆ ਔਰ ਇਹਨੂੰ ਕਈ ਨਾਂ ਲਿਖੇ ਆ ਲੇਕਿਨ ਆਉਣਗੇ ਜਪਣ ਵਾਲਾ ਸ਼ਬਦ ਜਿਹੜਾ ਹੈ ਬਾਕੀ ਸ਼ਬਦ ਗਿਆਨ ਦੇਣਗੇ ਬਾਣੀ ਦੇ ਉਹਨਾਂ 'ਚ ਗਿਆਨ ਕਲਾ ਹੈ ਬਾਕੀ ਸ਼ਬਦਾਂ 'ਚ ਔਰ ਲੇਕਿਨ ਜਿਹੜੀ ਗਿਆਨ ਕਲਾ ਹੈ ਉਹ ਇੱਕ ਸ਼ਬਦ ਦੇ ਜਪਣ ਕਲਾ ਵਾਲ ਆਏਗੀ ਇਸ ਕਰਕੇ ਜਿਹੜਾ ਸ਼ਬਦ ਜਪਣ ਆਉਂਦਾ ਹੈ ਉਹ ਇੱਕੋ ਵਾਰੀ ਸਾਰੇ ਜਪ ਬਾਣੀ 'ਚ ਆਇਆ ਇੱਕੋ ਵਾਰੀ ਉਹ ਸ਼ਬਦ ਜਿਹਦੇ ਨਾਲ ਦੁਨੀਆਂ ਬਣਦੀ ਜਿਹੜਾ ਅਸੀਂ ਜਪਦੇ ਹਾਂ ਜਿਹਦੀ ਸਾਰੀ ਕਰਾਮਾਤ ਆ ਔਰ ਜਿਹਨੂੰ ਅਸੀਂ ਸਾਰੀ ਬਾਣੀ 'ਚ ਮੈਜਿਕ ਲੈਂਪ ਕਹਿੰਦੇ ਇਹ ਅਲਾਦੀਨ ਦਾ ਚਿਰਾਗ ਹੈ ਜੋ ਮਰਜ਼ੀ ਜਪ ਕੇ ਇਹਦੇ ਕੋਲੋਂ ਲੈ ਲਓ ਅਸੀਂ ਸਾਬਤ ਕਰਾਂਗੇ ਬਾਣੀ ਨਾਲ ਸੋ ਇਸ ਕਰਕੇ ਜਿਹੜਾ ਸ਼ਬਦ ਜਪਣ ਵਾਲਾ ਹੈ ਉਹਦੇ ਦੱਦੇ ਨੂੰ ਔਂਕੜ ਹੋਏਗੀ ਸਦਾ ਉਹ ਇੱਕੋ ਵਾਰੀ ਜਪ ਬਾਣੀ 'ਚ ਆਇਆ ਘਟਿਆ ਸਾਬਤ ਸੱਚੀ ਟਕਸਾਲ ਸੋ ਬੰਦਾ ਜਦੋਂ ਇਹ ਘਟਦਾ ਹੈ ਸ਼ਬਦ ਨੂੰ ਉਦੋਂ ਮਨ ਜਿਹੜਾ ਅੰਦਰ ਬਾਹਰ ਆਉਣੋ ਜਾਣੋ ਮੁੱਕ ਜਾਂਦਾ ਹੈ ਉਹਨੂੰ ਕਹਿੰਦੇ ਸੁਨੇ ਬਾਹਰ ਨਾ ਆਵਨ ਵਾਰ ਐਡੀ ਮੁਸ਼ਕਲ ਹੈ ਬਾਬੇ ਦੀ ਬਾਣੀ ਇਸ ਕਰਕੇ ਰਾਹੁਲ ਆਇਆ ਤੇ ਪਹਿਲੀ ਭਗਤੀ ਹੈ ਹੀ ਬੋਲ ਕੇ ਜੋ ਜੋ ਬੋਲੇਗਾ ਤੇਰਾ ਮਨ ਅੰਦਰ ਡਕਾਉਣਾ ਸ਼ੁਰੂ ਹੋ ਜਾਏਗਾ
ਬੋਲੋ ਸੱਚੇ ਨਾਮ ਕਰ ਥਾਰ ਫੂਨੇ ਬਾਹਰ ਨਾ ਆਵਨ ਵਾਰ
ਰਹਾਉ ਰਹਾਉ ਬੋਲਣਾ ਪੈਣਾ ਲਿਖਿਆ ਕਿੱਡਾ ਵੱਡਾ ਐਡਾ ਵੱਡਾ ਰਹਾਉ ਲਿਖਿਆ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਔਰ ਜਿਹੜਾ ਲਫ਼ਜ਼ ਆ ਉਹਨੂੰ ਔਂਕੜ ਔਰ ਖਰੋਟ ਜਿੱਡਾ ਪਿਆ ਜਿੱਦਾਂ ਖਰੋਟ ਕਲੀ ਤੇ ਰੱਖ ਦਿੱਤਾ ਫੇਰ ਨਹੀਂ ਇਹਨਾਂ ਨੂੰ ਦਿਸਦਾ ਕੋਈ ਕੀਰਤਨ ਕਰਨ ਵਾਲਾ ਕੋਈ ਰਾਗੀ ਕੋਈ ਕੋਈ ਨਹੀਂ ਪੜ੍ਹਦਾ ਰਹਾਉ ਸਾਨੂੰ ਕੀ ਪਤਾ ਲੱਗੇ ਸ਼ਬਦ ਦਾ ਸੈਂਟਰਲ ਆਈਡੀਆ ਕੀ ਹੈ ਰਹਾਉ ਸੈਂਟਰਲ ਆਈਡੀਆ ਹੈ ਸਾਰੇ ਸ਼ਬਦ ਦਾ ਉਹਦੇ ਉਹ ਐਕਸਲ ਹੈ ਉਹਦੇ ਦੁਆਲੇ ਸਾਰਾ ਸ਼ਬਦ ਪਾਉਂਦਾ ਇਸ ਕਰਕੇ ਰਹਾਉ ਬੋਲਣਾ ਹੈ ਤਾਂ ਕਿ ਸਰੋਤੇ ਨੂੰ ਪਤਾ ਲੱਗੇ ਕਿ ਮੈਂ ਜੋ ਸੁਣ ਰਿਹਾ ਹਾਂ ਇਹ ਰਹਾਉ ਦੀ ਤੁਕ ਹੈ
ਬੋਲੋ ਸੱਚੇ ਨਾਮ ਕਰਤਾਰ ਫੂਨੇ ਬਾਹਰ ਨਾ ਆਵਨ ਵਾਰ
ਅਸੀਂ ਸਦਾ ਲਈ ਦੱਸ ਦਈਏ ਜਿਹੜਾ ਫੂਨੇ ਹੈ ਫੁੱਨ ਨਹੀਂ ਲਫ਼ਜ਼ ਫੁੱਨੇ ਨੂੰ ਸਿਹਾਰੀ ਹੈ ਫੁੱਨੇ ਕਿਉਂ ਸਿਹਾਰੀ ਦਾ ਮਤਲਬ ਹੈ ਸਦਾ ਹੀ ਜਿੱਥੇ ਸਿਹਾਰੀ ਲੱਗ ਜਾਏ ਤਾਂ ਐਡਾ ਵੱਡਾ ਮਤਲਬ ਹੈ ਕਈ ਥਾਂ ਫੁਨੇ ਕਹਿੰਦੇ ਸਦਾ ਹੀ ਤੇਰਾ ਮਨ ਸਦਾ ਹੀ ਇਹ ਅੰਦਰ ਬਾਹਰ ਆਉਂਦਾ ਜਾਂਦਾ ਰਹਿੰਦਾ ਹੈ ਇਹ ਮੁੱਕ ਜਾਏਗਾ ਸਦਾ ਨਹੀਂ ਜਿੱਥੇ ਫੁਨੇ ਲਫ਼ਜ਼ ਆ ਜੇ ਫੁੱਨ ਦੇ ਨੰਨੇ ਨੂੰ ਹਮੇਸ਼ਾ ਸਿਹਾਰੀ ਹੋਏਗੀ ਉਹਦਾ ਮਤਲਬ ਹੈ ਸਿਹਾਰੀ ਦਾ ਸਦਾ ਹੀ ਜਿੱਦਾਂ ਔਂਕੜ ਦਾ ਮਤਲਬ ਹੈ ਅੰਦਰਲਾ ਸੱਚਾ ਤੇ ਸ਼ਬਦ ਕੀਰਤਨ ਕਿਹੜਾ ਕਰਨਾ ਹੈ ਅੰਦਰਲਾ ਸੱਚਾ ਤੇ ਸ਼ਬਦ ਇਸ਼ਨਾਨ ਕਿਹੜਾ ਕਰਨਾ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ ਇਸ਼ਨਾਨ ਇਸ ਕਰਕੇ ਜਪ ਕਿਹੜਾ ਕਰਨਾ ਹੈ ਅੰਦਰਲਾ ਜਪ ਤਪ ਸੰਜਮ ਪੁੰਨ ਦਾਨ ਸਾਰਿਆਂ ਨੂੰ ਔਂਕੜ ਹੈ ਔਰ ਸਿੱਖੀ ਆਸ਼ਾ ਨੇ ਸਮਝ ਸਕੀ ਆਸ਼ਾ ਦਾ ਭਾਈ ਵੀਰ ਸਿੰਘ ਇਹੋ ਪ੍ਰਚਾਰ ਕਰੀ ਗਿਆ ਜੀ ਨਾਮ ਦਾਨ ਇਸ਼ਨਾਨ ਵੀ ਨਾਮ ਵੀ ਜਪੋ ਨਾਲ ਦਾਨ ਵੀ ਕਰੋ ਤੇ ਨਾਲ ਇਸ਼ਨਾਨ ਵੀ ਕਰੋ ਉਹ ਇਹਦੇ ਬ੍ਰਾਹਮਣਵਾਦ ਹੈ ਇਹਨਾਂ ਨੂੰ ਤੇ ਕੱਟੇ ਆ ਮਹਾਰਾਜ ਨੇ ਔਂਕੜ ਦੇ ਕੇ ਵੀ ਨਾਮ ਦਾਨ ਇਸ਼ਨਾਨ ਸਾਡਾ ਮਾਟੋ ਨਹੀਂ ਹੈ ਜੋ ਇਹਨਾਂ ਭਾਈ ਵੀਰ ਸਿੰਘ ਜਾਂ ਸਾਰੀ ਦੁਨੀਆਂ ਇਹਨਾਂ ਨਾਲ ਬਣਾਤਾ ਸਿਰਫ ਇਸ ਕਰਕੇ ਚੰਗੇ ਹੋਣ ਲਈ ਦੇਖੋ ਜੀ ਸਿੱਖੀ ਵਿੱਚ ਨਾਮ ਵੀ ਜਪਦੇ ਹੈ ਤੇ ਗਰੀਬਾਂ ਨੂੰ ਦਾਨ ਵੀ ਕਰਦੇ ਹੈ ਤੇ ਇਸ਼ਨਾਨ ਵੀ ਕਰਦੇ ਉਹਨਾਂ ਨੂੰ ਨਾਲ ਲਾਉਣ ਲਈ ਵੀ ਸਾਡੇ 'ਚ ਵੀ ਨਾਮ ਦਾਨ ਇਸ਼ਨਾਨ ਹੈ ਅਸੀਂ ਕਹਿੰਦੇ ਜਾ ਕੇ ਦੇਖੋ ਨਾਮ ਦੇ ਮੰਮੇ ਨੂੰ ਔਂਕੜ ਦਾਮ ਦੇ ਨੰਨੇ ਨੂੰ ਔਂਕੜ ਇਸ਼ਨਾਨ ਦੇ ਨੰਨੇ ਨੂੰ ਔਂਕੜ ਸਾਡਾ ਬਾਹਰ ਦਾ ਨਹੀਂ ਹੈ ਇਹ ਬ੍ਰਾਹਮਣਵਾਦ ਹੈ ਅਸੀਂ ਦਾਨ ਨਹੀਂ ਕਰਨਾ ਦਾਨ ਕੀ ਹੈ ਸਾਡਾ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੇ ਪੂਰਾ ਸਤਿਗੁਰੂ ਭੁੱਖ ਜਾਇਲ ਹੈ ਮੇਰੀ ਗੁਰਸਿੱਖਾਂ ਕੀ ਭੁੱਖ ਸਭ ਗਈ ਤੇਰੇ ਪਿੱਛੇ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਸਾਡਾ ਪੁੰਨ ਦਾਨ ਨਾਮ ਜਪਣਾ ਹੈ ਸਭ ਤੋਂ ਵੱਡਾ ਪੁੰਨ ਕੀਤਾ ਗੁਰੂ ਨਾਨਕ ਨਾਮ ਔਰ ਜਿਹੜਾ ਨਾਮ ਜਪ ਗਿਆ ਉਹ ਸਭ ਤੋਂ ਵੱਡਾ ਪੁੰਨ ਕਰ ਗਿਆ ਦੁਨੀਆਂ 'ਚ ਇਹਦੇ ਨਾਲ ਦਾ ਪੁੰਨ ਹੀ ਕੋਈ ਨਹੀਂ ਇਸ ਕਰਕੇ ਨਾਮ ਜਪਣਾ ਜਾਂ ਕਿਸੇ ਨੂੰ ਜਪਣ ਲਾ ਦੇਣਾ ਇਹਦੇ ਅਰਗਾ ਪਰਪਕਾਰ ਕੋਈ ਨਹੀਂ ਇਸ ਕਰਕੇ ਸਾਡੇ ਨੰਨੇ ਔਂਕੜ ਦਾ ਮਤਲਬ ਹੈ ਅੰਦਰਲਾ ਦਾਨ ਸਾਡਾ ਅੰਦਰਲਾ ਹੈ ਦਾਨ ਸਾਡਾ ਸੱਚਾ ਦਾਨ ਹੈ ਦਾਨ ਸਾਡਾ ਸ਼ਬਦ ਦਾ ਦਾਨ ਹੈ
ਮਹਾਰਾਜ ਕਹਿੰਦੇ ਆ ਅਕਲੀ ਕਿੱਚੇ ਦਾਨ। ਬਾਬਾ ਨਾਨਕ ਕਹਿੰਦਾ ਤੂੰ ਗੁਰਦੁਆਰਿਆਂ ਚ ਪੁਜਾਰੀਆਂ ਦਾ ਢਿੱਡ ਭਰਨ ਦੇ ਆ, ਉਹ ਕਰਪਸ਼ਨ ਹੋਣ ਡੀ ਆ, ਜਿਹੜਾ ਤੂੰ ਚੜਾਵਾ ਚੜਾ ਰਿਹਾ ਉਹ ਲੜਾਈਆਂ ਸਿੱਖ ਕੌਮ ਚ ਜ਼ਹਿਰ ਪੈ ਗਿਆ। ਰਾਗੀਆਂ ਨੂੰ ਤਾਂ ਪੈਸਾ ਦਿੰਨਾ, ਉਹ ਕਰਪਟ ਹੋ ਰਹੇ ਨੇ। ਮੈਂ ਐਲਾਨ ਕਰਦਾ ਆ ਜਿਹੜਾ ਐਲਡੀ ਚ ਸਭ ਤੋਂ ਵੱਡਾ ਰਾਗੀ ਹੈ, ਭਾਵੇਂ ਉਹ ਮੇਰੀ ਫੈਮਿਲੀ ਦਾ ਹੀ ਹੈ, ਔਰ ਐਡਾ ਵੱਡਾ ਰਾਗੀ ਜਿਹੜਾ ਦੁਨੀਆਂ ਚ ਮਸ਼ਹੂਰ ਹੋ ਚੁੱਕਾ, ਨਾਂ ਨੀ ਮੈਂ ਲੈਣਾ, ਕਿਉਂਕਿ ਕੀ ਪਤਾ ਮੈਂ ਹੀ ਕੱਲ ਨੂੰ ਡਿੱਗ ਪਵਾਂ। ਮੈਂ ਨਾਂ ਨੀ ਕਿਸੇ ਦਾ ਲੈਣਾ, ਪਰ ਮੈਂ ਹਿਸਾਬ ਨਾਲ ਕਹਿ ਰਿਹਾ, ਐਲਾਨ ਕਰ ਰਿਹਾ, ਮੈਂ ਦੇਖ ਕੇ ਆਇਆ ਸਭ ਤੋਂ ਵੱਡਾ ਜਿਹੜਾ ਰਾਗੀ, ਇੰਨੇ ਪੈਸੇ ਇੰਨੇ ਸਾਰੇ, ਉਹ ਇੰਨਾ ਉਹ ਮਾਰ ਉੱਥੇ ਰਾਗ ਚੱਲ ਰਿਹਾ ਉਹਦਾ, ਸਾਰੀ ਦੁਨੀਆਂ ਨੂੰ ਅਪਣਾ ਰਹੀ ਸਾਰੀ, ਉਹਨੇ ਜਿੰਨੀ ਦੌਲਤ ਤੁਸੀਂ ਚੜਾਉਂਦੇ ਹੋ, ਉਹਨੇ ਗਾਂ ਆਪਣੇ ਪੁੱਤਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ ਕੇ ਦਿੱਤੀਆਂ, ਅਲਕੋਹਲ ਵੇਚ ਰਿਹਾ ਉੱਥੇ ਸਾਰੇ, ਇੰਨੇ ਪੈਸੇ ਔਰ ਕਿੱਥੇ ਲਾਵੇ ਸਾਰਾ। ਇਹ ਸਭ ਤੁਹਾਡਾ ਅਕਲੀ ਕੀਚੇ ਦਾਨ। ਅਸੀਂ ਕਹਿੰਦੇ ਹਾਂ ਬਚੀਏ ਦਾਨ ਅਕਲ ਨਾ ਕਰੋ, ਆ ਸਭ ਲੜਾਈਆਂ ਪੰਥ ਤੁਹਾਡੇ ਚੜਾਵੇ ਦੀਆਂ ਹੀ ਹੈ, ਜਿਹੜੀਆਂ ਜਾ ਕੇ ਮੱਥਾ ਟੇਕਦੇ ਹੋ ਗੁਰਦੁਆਰੇ। ਅਕਲੀ ਕੀਚੇ ਦਾਨ, ਦਾਨ ਸਾਡਾ ਦਾਨ ਤੁਸੀਂ ਆਲਰੇਡੀ ਦੇ ਰਹੇ ਹੋ, ਤੁਹਾਡਾ ਟੈਕਸ ਕਟੋਰਿਆ ਹੈ, ਤੁਹਾਡੇ ਤਨਖਾਹਾਂ ਚੋਂ ਟੈਕਸ ਕਟੋਰਿਆ ਹੈ, ਉਹ ਟੈਕਸ ਪਬਲਿਕ ਵਰਕਸ ਤੇ ਲੱਗਦਾ ਹੈ, ਗਵਰਨਮੈਂਟ ਕਾਹਦੇ ਨਹੀਂ ਚੱਲਦੀ ਹੈ, ਤੁਹਾਡੇ ਦਾਨ ਨਾਲ ਚੱਲਦੇ। ਬਾਬਾ ਨਾਨਕ ਕਹਿੰਦਾ ਰਾਜਾ ਮੰਗੇ ਦਾਨ, ਪਾਣੀ ਚਾਹੁੰਦਾ ਰਾਜਾ ਮੰਗੇ ਦਾਨ, ਕਿਰਸਾਣੀ ਹਰ ਕੋਲੋਂ ਦਾਨ ਲੈ ਕੇ ਤਾਂ ਗਵਰਨਮੈਂਟ ਚੱਲਦੀ, ਦਾਨ ਤੇ ਆਲਰੇਡੀ ਤੁਸੀਂ ਦੇ ਰਹੇ। ਇਸ ਕਰਕੇ ਅਗਨੀ ਕੀਚੇ ਦਾਨ, ਇਹ ਸਾਡੀ ਖਾਮ ਖਿਆਲੀ ਹੈ ਵੀ ਅਸੀਂ ਜਾ ਕੇ ਜੇ ਗੁਰਦੁਆਰੇ ਇੱਕ ਦੰਦੇ ਦਾ ਮੱਥਾ ਟੇਕਦੇ ਹਾਂ ਜਾਂ ਰੁਪਈਏ ਚੜਾਉਂਦੇ ਹਾਂ ਜਾਂ ਲੰਗਰ ਬਣਾਉਂਦੇ ਹਾਂ, ਸਾਰਾ ਦਾਨ ਹੀ ਕੋਈ ਦਾਨ ਨਹੀਂ ਹੈ, ਸਾਡੇ ਦਾਨ ਦੇ ਨੰਨੇ ਨੂੰ ਅੰਕੜ ਹੈ, ਉਥਾਈ ਨਹੀਂ ਪੈਣਾ, ਤੁਹਾਡਾ ਲੇਖਾ ਲਿਆ ਜਾਣਾ ਵੀ ਤੁਸੀਂ ਰੁਪਏ ਚੜਾਏ ਸੀ, ਪੂਜਾ ਕੀਤੀ ਸੀ, ਆ ਜਾ ਕੇ ਦੇਖੋ ਸਭ ਤੋਂ ਵੱਡੇ ਕਰਪਸ਼ਨ ਦੇ ਅੱਡੇ ਸਾਡੇ ਗੁਰਦੁਆਰੇ ਬਣ ਗਏ। ਸਭ ਕੁਝ ਜੋ ਤੁਸੀਂ ਦਾਨ ਕਰਦੇ ਹੋ ਉਹਦੇ ਨਾਲ ਹੀ ਸਭ ਕੁਝ ਹੁੰਦਾ, ਜਿਸ ਗੁਰਦੁਆਰੇ ਦਾ ਜ਼ਿਆਦਾ ਚੜਾਵਾ, ਜਿੱਥੇ ਜ਼ਿਆਦਾ ਸੰਗਤ ਜਾ ਕੇ ਚੜਾਵਾ ਚੜ੍ਹਦੀ ਹੈ, ਉਹ ਦਾਨ ਲੇਖਾ ਦੇਣ ਵਾਲੇ, ਜਿਹਨੇ ਦਾਨ ਕੀਤਾ ਉਹਨੇ ਲੇਖਾ ਦੇਣਾ। ਕਬੀਰ ਸਾਹਿਬ ਬੈਠੇ ਸੀ ਇੱਕ ਵਾਰੀ, ਖੱਡੀ ਬੁੰਨ ਰਹੇ ਵਿਚਾਰੇ, ਇੱਕ ਸ਼ਿਕਾਰੀ ਆਇਆ, ਬਾਕੀ ਕੀ ਮੁਝੇ ਥੋੜਾ ਸਾ ਸੂਤ ਚਾਹੀਏ, ਉਹਦੇ ਭਾਈ ਲੈ ਜਾਓ, ਇਹਨੇ ਸੀ ਦਿਆਲੂ ਭਗਤ, ਉਹਨਾਂ ਨੇ ਸੂਤ ਦੀ ਅੱਟੀ ਬਣਾ ਕੇ ਤੇ ਉਹਨੇ ਸੂਤ ਦੇ ਤਾ, ਉਹ ਸੂਤ ਜਦੋਂ ਉਹ ਦੇ ਤਾ, ਉਹ ਸ਼ਿਕਾਰੀ ਸੀ, ਉਹਨੇ ਜਾ ਕੇ ਜਾਲ ਬੁਣ ਲਿਆ, ਉਹਨੇ ਪਹਿਲਾਂ ਹੀ ਜਾਲ ਕਬੀਰ ਸਾਹਿਬ ਦੇ ਨਾਮ ਦਾ ਪਾਇਆ ਨਾ, ਵੀ ਹੇ ਭਗਤ ਜੀ ਤੁਸੀਂ ਮੈਨੂੰ ਸੂਤ ਦਿੱਤਾ ਕਿਤੇ ਮੈਂ ਢਿੱਡ ਭਰ ਜੋਗੀ, ਅੱਜ ਰੋਟੀ ਹੋ ਜਾਏ ਤੇ ਮੈਂ ਜਾਨਵਰ ਪਸਾ ਲਵਾਂ ਤੇ ਮੈਂ ਵੇਚ ਲਵਾਂ ਜਾ ਕੇ ਮੰਡੀ ਚ। ਉਹ ਐਸਾ ਜਾਲ ਸੁੱਟਿਆ, ਇੰਨੀਆਂ ਕੁਕੀ ਤਿੱਤਰ ਬਟੇਰਿਆ ਜਾਲ ਦੇ ਵਿੱਚ ਆ ਗਏ, ਉਹ ਭਰ ਕੇ ਨਾ ਇੱਕ ਵੱਡੀ ਬੋਰੀ ਭਰ ਲਈ, ਉਹਦਾ ਮੂੰਹ ਬੰਨ ਕੇ ਜਾਨਵਰਾਂ ਦਾ ਫੜ ਕੇ ਵਿੱਚੇ ਜੀਦੇ ਪਾ ਕੇ, ਤੇ ਅੱਧੀ ਇੱਕ ਤੋੜਾ ਜਿਹੜਾ ਛੋਟਾ ਸੀ ਉਹ ਭਰ ਰਿਹਾ ਕਬੀਰ ਜੀ ਲਈ, ਵੀ ਇਹ ਉਹਨਾਂ ਦਾ ਐਸਾ। ਉਹ ਜਿਸ ਵੇਲੇ ਭਾਈ ਆਣ ਕਹਿੰਦਾ, ਨਾਲੇ ਮੱਥਾ ਟੇਕਾ ਕਬੀਰ ਜੀ ਨੂੰ, ਨਾਲੇ ਕਹਿੰਦੇ ਭਾ ਕਬੀਰ ਜੀ ਆ ਤੁਹਾਡਾ ਐਸਾ, ਅਰੇ 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 ਇਹ ਕਿਆ ਨਹੀਂ ਜੀ, ਇਹ ਆਪ ਕੀ ਬਰਕਤ ਹੈ, ਇਸ ਕਰਕੇ ਸਭ ਤੁਹਾਡੀ ਬਰਕਤ ਹੈ ਸਿੱਖ। ਇਸ ਕਰਕੇ ਅਸੀਂ ਕਹਿੰਦੇ ਹਾਂ ਜ਼ਮਾਨਾ ਆਏਗਾ ਰੈਵੋਲਿਊਸ਼ਨ, ਜਦੋਂ ਯੂਅਰ ਮਨੀ ਯੂਅਰ ਚੋਇਸ ਹੋਏਗੀ, ਇਸ ਵੇਲੇ ਯੂਅਰ ਮਨੀ ਦੇਅਰ ਚੋਇਸ, ਉਹ ਜੋ ਮਰਜ਼ੀ ਕਰਨ, ਅਕਾਲ ਜਿੰਨਾ ਮਰਜ਼ੀ ਸ਼੍ਰੋਮਣੀ ਕਮੇਟੀ ਚ ਐਡਾ ਵੱਡਾ ਫੰਡ ਹੈ ਪੰਜਾਬ ਦਾ ਦੁਆਰਾ ਨਿਕਲਿਆ ਫਾਈਨੈਂਸ਼ੀਅਲ ਫੰਡ, ਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੱਥ ਹੀ ਨਹੀਂ ਆ, ਕਿਉਂਕਿ ਅੱਤਵਾਦੀਆਂ ਨੇ ਇੰਨਾ ਖਰਚ ਕਰਾ ਤਾ ਪੰਜਾਬ ਦਾ, ਉਹਦਾ ਦੁਆਰਾ ਨਿਕਲ ਪਿਆ। ਤੁਹਾਡਾ ਦਾਨ ਜਿਹੜਾ ਸ਼੍ਰੋਮਣੀ ਕਮੇਟੀ ਆ ਵਰਤ ਰਹੀ ਹੈ, ਤੁਸੀਂ ਕੁਛ ਨਹੀਂ ਕਰ ਸਕਦੇ, ਯੂਅਰ ਮਨੀ ਪਰ ਦੇਅਰ ਚੋਇਸ। ਅਮੈਰੀਕਾ ਚ ਮੈਂ ਜਾ ਕੇ ਵਾਲਚੈਕ ਸਿਟੀ ਹੈ ਸਾਰੀ ਸਾਰੀ ਸਿੱਖ ਨੂੰ ਕੌਮ ਨੂੰ ਲਾ ਰਿਹਾ, ਯੂਅਰ ਮਨੀ ਯੂਅਰ ਚੋਇਸ ਇਟ ਸ਼ੁਡ ਬੀ। ਇਹ ਸਾਰਾ ਕੁਝ ਗੁਰਦੁਆਰਿਆਂ ਚ ਕੀ ਹੋ ਰਿਹਾ ਹੈ, ਸਾਰਾ ਕੁਝ ਨਹੀਂ ਕਰ ਸਕਦੇ। ਇਸ ਕਰਕੇ ਬਾਬਾ ਕਹਿੰਦਾ ਅਕਲੀ ਕੀਚੇ ਦਾਨ, ਸਾਡੇ ਦਾਨ ਦੇ ਨੰਨੇ ਨੂੰ ਔਂਕੜਾ, ਸਾਨੂੰ ਦਾਨ ਕਰਨ ਦਾ ਹੁਕਮ ਹੀ ਨਹੀਂ ਹੈ, ਸਾਡਾ ਸਭ ਤੋਂ ਵੱਡਾ ਦਾਨ ਹੈ ਨਾਮ ਜਪਣਾ ਤੇ ਜਪਾਉਣਾ ਦੂਸਰੇ। ਇਸ ਕਰਕੇ ਦਾਨ ਦੇ ਨੰਨੇ ਨੂੰ ਔਂਕੜ, ਔਂਕੜ ਦਾ ਮਤਲਬ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ, ਸਿਹਾਰੀ ਦਾ ਮਤਲਬ ਹੈ ਸਦਾ ਹੀ, ਇਸ ਕਰਕੇ ਜਿਹੜਾ ਮਾਨ ਹੈ ਸਦਾ ਹੀ ਅੰਦਰ ਬਾਹਰ ਆਉਂਦਾ ਜਾਂਦਾ ਰਹਾ।
ਬੋਲੋ ਸੱਚੇ ਨਾਮ ਕਰ ਪਾਰ ਥੂਨੀ ਬਾਰ ਨਾ ਆਵਨ ਵਾਰ।
ਜਿਹੜਾ ਬੋਲ ਬੋਲ ਕੇ ਭਗਤੀ ਕਰਨੀ ਹੈ, ਮਹਾਰਾਜ ਕਹਿੰਦਾ ਸਵੇਰ ਵੇਲੇ ਜ਼ਰੂਰ ਕਰੀ, ਇੱਥੋਂ ਪਹਿਲੀ ਤੁਕ ਹੈ ਗੁਰੂ ਬਾਬੇ ਨਾਨਕ ਜੀ,
ਨਾਮ ਪਰਬਾਤੇ ਸਭ ਦੇਤੇ ਆਈਐ ਛੋਡੋ ਦੁਨੀ ਪਰੀ।
ਵੇਲੇ ਦੁਨੀਆਂ ਦੀ ਪ੍ਰੀਤ ਛੱਡ ਦੇ ਤੇ ਨਾਮ ਨੂੰ ਕਾਹਦੇ ਨਾਲ ਧਿਆਉਣਾ, ਸਵੇਰ ਵੇਲੇ ਸਭ ਦੇ ਨਾਲ ਧਿਆਉਣਾ ਹੈ। ਹੁਣ ਸਾਰੇ 1429 ਸਫ਼ੇ ਦੇ ਵੀ ਸਾਰੇ ਸ਼ਬਦ ਹੈ, ਉਹਨਾਂ ਨਾਲ ਧਿਆ ਲਓ ਗੇ, ਨਾਲੇ ਬਾਬੇ ਨੇ ਕੰਡੀਸ਼ਨ ਲਾਈ ਹੈ, ਧਿਆਉਣਾ ਕਿੱਦਾਂ ਹੈ। ਇੱਕ ਆਖ ਆਖ ਹੈ ਸਬਦ ਪਾਖ ਹੈ ਆਰਦ ਉਰਦ ਦੇਨ ਰਾਤੇ। ਗੁਰੂ ਨਾਨਕ ਤਾਂ ਕਹਿੰਦਾ ਦਿਨ ਰਾਤ ਤੁਸੀਂ ਅਰਧਾ ਉਰਦੀ ਇਨਹੇਲ ਐਕਸੇਲ ਨਾ ਅਭਿਆਸ ਕਰਨਾ ਹੈ। ਇੱਥੇ ਜਿੰਨਾ ਸੰਤ ਟੋਲਾ, ਮੈਂ ਕਹਿੰਦਾ ਠੱਗ ਟੋਲਾ ਜਿੰਨਾ ਤੁਰਿਆ ਸਾਧਾਂ ਸੰਤਾਂ ਦਾ, ਵਿਚਾਰੀਆਂ ਬੀਬੀਆਂ ਨੂੰ ਸ਼ਬਦ ਦੇ ਦਿੰਦੇ ਆ, ਇਹ ਜੀ ਆਹ ਸ਼ਬਦ ਹੈ, ਔਖੀ ਘੜੀ ਨਾ ਦੇਖਣ ਦੇ ਆਪਣੀ ਆਹ ਸ਼ਬਦ ਦਾ ਤੂੰ ਜਪ ਕਰਨਾ, ਦੂਸਰਿਆਂ ਨੂੰ ਇੰਨੀਆਂ ਮਾਰੀਆਂ ਕਰਨੀਆਂ। ਕਿਉਂ ਗੁਰੂ ਨਾਨਕ ਤੂੰ ਬੇਮੁਖ ਹੋ ਰਿਹਾ, ਕਿਉਂ ਦੁਨੀਆਂ ਨੂੰ ਫਸਾ ਰਹੇ ਹੋ ਤੁਸੀਂ? ਬਾਬਾ ਬਾਣੀ ਚ ਕੱਢ ਕੇ ਦੱਸ ਦੋ ਕਿ ਇਹ ਸ਼ਬਦ ਵੀ ਲਿਖਿਆ ਜਪਣ ਲਈ। ਇਹ 1429 ਸਫ਼ੇ ਦੇ ਜਿੰਨੇ ਸ਼ਬਦ ਹੈ ਇਹ ਜਪਣ ਲਈ ਹੈ, ਇਹ ਗਿਆਨ ਦੇਣ ਲਈ ਹੈ, ਗਿਆਨ ਕਲਾ ਹੈ। ਤੁਸੀਂ ਦੁਨੀਆਂ ਨੂੰ ਉਲਟੇ ਬੰਨੇ ਲਾ ਰਹੇ ਹੋ, ਤੁਸੀਂ ਲਾਓ ਇੱਕ ਸ਼ਬਦ ਜਪ ਨਾਲ, ਜੇ ਦੇਣਾ ਵੀ ਹੈ ਕਿਸੇ ਨੂੰ ਕਹੋ ਆਹ ਸ਼ਬਦ ਜਪ ਜਿੱਦਾਂ ਗੁਰੂ ਨਾਨਕ ਨਾਲ ਜਪਿਆ, ਜੋ ਇੰਸਟਰਕਸ਼ਨ ਹੈ ਉਹਦੀ ਸ਼ਬਦ ਚ। ਆਪ ਡੁੱਬਾ ਜੋ ਜਵਾਨ ਵੀ ਡੋਬੇ, ਅੰਧਾ ਆਗੂ ਸਾਸ ਮਹਾਵੇ, ਆਪ ਹੀ ਰੁੜਿਆ ਤੇ ਚੇਲੇ ਦੀ ਇਹ ਰੁੜਾ। ਜਿੰਨੇ ਸਾਹ ਸੰਤ ਇਹਨਾਂ ਨੂੰ ਲੇਖਾ ਦੇਣਾ ਪੈਣਾ ਅਗਲੀ ਦਰਗਾਹ, ਭਾਈ ਬਾਬਾ ਨਾਨਕ ਆ ਬਾਣੀ ਚ ਤੇ ਆਹ ਲਿਖਿਆ ਤੇ ਇੱਕ ਆਹ ਸਾਖ ਹੈ ਸ਼ਬਦ ਪਾਖ ਹੈ, ਔਰ ਬਾਬਾ ਨਾਨਕ ਵੀ ਕਹਿੰਦਾ ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ। ਤੁਸੀਂ ਇਹ ਬਾਕੀ ਸ਼ਬਦ ਕਿਉਂ ਇੰਨੇ ਜਪਾ ਰਹੇ ਹੋ, ਕਿਉਂ ਦੁਨੀਆਂ ਦਾ ਲੇਖੇ ਉਹਨਾਂ ਨੂੰ ਲੇਖਾ ਦੇਣਾ ਪੈਣਾ ਜਿਹੜਾ ਗੁਰੂ ਨਾਨਕ ਨੂੰ ਪਿੱਠ ਦੇ ਕੇ ਸ਼ਬਦ ਜਪਦੇ? ਤੁਸੀਂ ਕਿਉਂ ਮਾਲਾ ਫਰਵਾ ਰਹੇ ਹੋ ਇਹਨਾਂ ਨੂੰ, ਜਦ ਕਿ ਮਹਾਰਾਜ ਨੇ ਕਿਹਾ ਵੀ ਹਰ ਹਰ ਅੱਖਰ ਦੋਏ ਇਹ ਮਾਲਾ ਜਪ ਜਪਤ ਹੈ ਦੀਨ ਦਿਆਲਾ। ਔਰ ਮਾਲਾ ਵਾਲੀ ਫਿਰ ਕਬੀਰ ਸਾਹਿਬ ਦੇ ਸ਼ਲੋਕ ਹੀ ਇੱਥੋਂ ਸ਼ੁਰੂ ਹੁੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰੇ ਰਾਮ, ਔ ਜਗਵਾ ਸਗਲ ਭਗਤਨ ਕੋ ਇਹੋ ਸੁਖ ਬਿਸਰਾਮ। ਜੇ ਸੁਖ ਦਾ ਹੈਡਕੁਆਟਰ ਤੂੰ ਲੱਭਣਾ ਤੇਰੀ ਰਸਨਾ ਹੈ, ਬਾਹਰਲੀ ਮਾਲਾ ਦਿਖਲਾਵੇ ਦੀ ਹੈ। ਇਹ ਹਿੰਦੂ ਪੜ੍ਹਦੇ ਸੀ ਕੰਠ ਕੀ ਮਾਲਾ ਕਾਹੇ ਦਿਖਲਾਏ, ਲੋਕ ਨਰਾਮ ਖੜਾਉਣਾ ਜਾਣਾ ਹੱਥ ਮਾਰਾ ਤੇ ਤਨ ਬਾਨਾ ਪਾਨਾ। ਮਾੜੀ ਦੀ ਬਾਣੀ ਆਉਂਦੀ ਹੈ, ਇਹ ਖੜਾਉਣਾ ਸਮਝ ਕੇ ਇਹਨਾਂ ਨਾ ਹੱਥਾਂ ਚ ਮਾਲਾ ਫੜਾ ਸਾਰੀਆਂ ਨਾ ਸਾਧਾ ਸੰਤਾਂ ਨਾ, ਔਰ ਆਪ ਆਪਣੀਆਂ ਫੋਟੋ ਇਹਨਾਂ ਨਾ ਐਂ ਮਾਲਾ ਫੜ ਕੇ ਐਂ ਬਣਾਈ, ਆ ਕੇ ਡੇਰਾ ਦਾ ਕੀ ਡੇਰਾ ਸਾਰਾ। ਮੈਂ ਹੈਰਾਨ ਰਹਿ ਗਿਆ, ਅਮੈਰੀਕਾ ਚ ਵੀ ਜਾ ਕੇ ਘਰ ਘਰ ਫੋਟੋ ਰੱਖੀਆਂ ਔਰ ਉਹ ਮਾਲਾ ਫੇਰ ਰਹੇ ਨੇ ਐਂ ਮਹਾਰਾਜ ਜੀ ਬਾਬਾ ਈਸ਼ਰ ਸਿੰਘ ਜੀ, ਔਰ ਮਾਲਾ ਦਾ ਤੇ ਉਹ ਬੁਰਾ ਹਾਲ ਕੀਤਾ ਬਾਣੀ ਦੇ ਵਿੱਚ, ਕਿੱਥੇ ਦੇਖਾ ਦਾਓਗੇ ਤੁਸੀਂ? ਔਰ ਫਿਰ ਉਹਨਾਂ ਦੇ ਪੈਰੋਕਾਰ ਗ੍ਰੰਥ ਸਾਹਿਬ ਦੀ ਭੀੜ ਨੂੰ ਘੁੱਟਣ ਡਏ ਹੈ। ਉੱਥੇ ਬਾਬਾ ਇੱਕ ਉਹਦਾ ਕੁੱਭ ਨਿਕਲ ਗਿਆ, ਫਰੇ ਕਿੰਨੇ ਸਾਲਾਂ ਤੋਂ ਉਹ ਭੀੜ ਸੁੱਖ ਆਸਣ ਕਰਨ ਵੇਲੇ ਉੱਧਰ ਕੀਰਤਨ ਥੋੜਾ ਪੜ੍ਹ ਲਿਆ, ਅਸੀਂ ਉਹ ਗੁਰੂ ਮਹਾਰਾਜ ਦਾ ਕੰਧਾ ਤੇ ਬਾਗ ਦੇਖਣ ਗਏ ਵੀ ਉੱਥੇ ਅਮੈਰੀਕਾ ਚ। ਫਿਰ ਤੁਹਾਨੂੰ ਸਟੋਰੀ ਸੁਣਾਵਾਂਗਾ, ਪਰ ਮੈਂ ਇਸ ਪੁਆਇੰਟ ਤੇ ਆ ਰਿਹਾ ਭਈ ਉਹ ਉੱਥੇ ਉਹ ਬਾਬਾ ਨਾ ਕੀਰਤਨ ਥੋੜਾ ਪੜ੍ਹੀ ਜਾਣ, ਉਹ ਗ੍ਰੰਥ ਨੂੰ ਪੜ੍ਹਨ ਤੇ ਪਾਇਆ ਤੇ ਉਹਦੀਆਂ ਮੁੱਠੀਆਂ ਭਰ ਲਈਆਂ। ਅੱਧਾ ਘੰਟਾ ਬਾਬਾ ਘੁੱਟਦਾ ਰਿਹਾ, ਮੈਂ ਕਿਹਾ ਹੇ ਮਹਾਰਾਜ ਆ ਜਿਹੜੇ ਮੈਨੇ, ਔਰ ਸਭ ਤੋਂ ਜ਼ਿਆਦਾ ਫਾਲੋਅਰ ਇਹਨਾਂ ਦੇ ਨਾਨਕ ਸਾਰਾ ਕਲੇ ਰਾਮ ਜਾਂ ਸਾਰਾ, ਉਹ ਤੁਸੀਂ ਕੀ ਮਖੌਲ ਬਣਾਏ ਆ ਬੁੱਤ ਪ੍ਰਸਤੀ? ਸਾਰੀ ਦੁਨੀਆਂ ਜਿਹੜੇ ਜਿਹਦੇ ਚੜ ਜਾਓ ਉਹਦੇ ਘਰ ਚ ਫੋਟੋ ਪਈ ਹੈ। ਆ ਮਾੜਾ ਫਿਰ ਆ ਸਭ ਤੋਂ ਵੱਡਾ ਜਿਹੜਾ ਸਟੰਟ ਹੈ, ਆ ਦਿੱਲੀ ਜਮਨਾ ਪਾਰ ਚੜ ਜਾਓ, ਉਹ ਮੀਆਂ ਸਿੰਘ ਦਾ ਡੇਰਾ, ਉਹ ਐਡਾ ਵੱਡਾ ਜੱਟ ਵਿਗੜਿਆ ਪਿੱਛੋਂ ਆਣ